ਸਰਕਾਰ ਸ਼੍ਰੀ ਸਤਿਗੁਰੂ ਕੇਤਕ ਦਿਵਸ ਬਿਤਾਏ ਪਾਵਸ ਮਾਸ ਸੋ ਪਾਦਰ ਪਦ ਆਵਤ ਪਾ ਸੁਖਦਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜਿਨਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ, ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਸਤਿਗੁਰੂ ਆਦਿ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਮਾਝੇ ਦੇ ਇਲਾਕੇ ਅੰਦਰ, ਜੋ ਸਤਿਗੁਰਾਂ ਦੇ ਹੋਰ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਨੇ, ਉਹਨਾਂ ਇਤਿਹਾਸਕ ਅਸਥਾਨਾਂ ਦੀ ਯਾਤਰਾ ਕਰ ਰਹੇ ਹਨ। ਪਹਿਲਾਂ ਸੋਧਾਸਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜਮਾਨ ਹੋ ਕੇ ਬੇਅੰਤ ਮਾਈ ਭਾਈ ਸੰਗਤਾਂ ਨੂੰ ਦਰਸ਼ਨ ਦੇ ਕੇ ਕਿਰਤਾਰਥ ਕੀਤਾ ਹੈ। ਬਾਬਾ ਬੁੱਢਾ ਸਾਹਿਬ ਜੀ ਦੀ ਜੋ ਭੀੜ ਹੈ, ਜਿਸ ਜਗ੍ਹਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਵਰਦਾਨ ਦਿੱਤਾ ਸੀ, ਮਾਤਾ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ ਹੈ, ਉਸ ਸਥਾਨ ਤੇ ਵੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਪਹੁੰਚੇ ਨੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿੱਚ ਜਿੱਥੇ ਬਾਬਾ ਜੀ ਬੈਠਿਆ ਕਰਦੇ ਸਨ, ਉੱਥੇ ਮੰਜੀ ਸਥਾਪਿਤ ਕੀਤੀ ਹੈ। ਜਗ੍ਹਾ ਤੇ ਮੰਜੀ ਸਥਾਪਿਤ ਕਰਕੇ ਫਿਰ ਉਸ ਸਥਾਨ ਤੇ ਆਏ ਨੇ ਜਿੱਥੇ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਕੁਝ ਸਮੇਂ ਲਈ ਆ ਕੇ ਅਲੋਪ ਹੋਏ ਸਨ। ਜਦੋਂ ਬਾਬੇ ਦਾਤੂ ਨੇ ਸਤਿਗੁਰੂ ਜੀ ਦੇ ਵੱਖੀ ਵਿੱਚ ਲੱਤ ਮਾਰੀ ਸੀ, ਛਾਤੀ 'ਚ ਲੱਤ ਮਾਰੀ ਸੀ, ਉਸ ਸਮੇਂ ਉਪਰਾਮ ਹੋ ਕੇ ਗੁਰੂ ਅਮਰਦਾਸ ਸਾਹਿਬ ਜੀ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੰਨ ਸਾਹਿਬ ਹੈ, ਇੱਥੇ ਸਤਿਗੁਰੂ ਜੀ ਇੱਕ ਕੋਠੇ ਵਿੱਚ ਆ ਕੇ ਬੈਠ ਗਏ ਸਨ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਨੂੰ ਇਸ ਜਗ੍ਹਾ ਤੇ ਪ੍ਰਗਟ ਕੀਤਾ, ਸੰਗਤ ਨੂੰ ਦਰਸ਼ਨ ਕਰਵਾਏ। ਉੱਥੇ ਵੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਆ ਕੇ ਨਮਸਕਾਰ ਕੀਤੀ। ਸੰਗਤ ਨੇ ਪੁੱਛਿਆ, ਮਹਾਰਾਜ ਇਸ ਸਥਾਨ ਦਾ ਇਤਿਹਾਸ ਕੀ ਹੈ? ਤਾਂ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਇਸ ਪਵਿੱਤਰ ਸਥਾਨ ਦਾ ਇਤਿਹਾਸ ਸਾਰੀ ਸੰਗਤ ਨੂੰ ਸਰਵਣ ਕਰਾਇਆ। ਇੱਦਾਂ ਬਹੁਤ ਭਾਰੀ ਕਿਰਪਾ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਕਰ ਰਹੇ ਹਨ। ਨੇੜੇ ਤੇੜੇ ਦੇ ਹੋਰ ਜਿੰਨੇ ਪਵਿੱਤਰ ਸਥਾਨ ਨੇ, ਗੁਰਦੁਆਰਾ ਚੋਹਲਾ ਸਾਹਿਬ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਪਵਿੱਤਰ ਸਥਾਨ ਹੈ ਚੋਹਲਾ ਸਾਹਿਬ, ਜਿੱਥੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਚਰਨ ਪਾਏ ਹਨ, ਉੱਥੇ ਛੇਵੇਂ ਪਾਤਸ਼ਾਹ ਜੀ ਆ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗਰੀਬ ਨਿਵਾਜ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਸਮੂਹ ਮਾਈ ਭਾਈ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਕੇਤਕ ਦਿਵਸ ਬਿਤਾਏ।
ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿੰਦਿਆਂ ਹੋਇਆਂ ਕੁਝ ਦਿਨ ਬਤੀਤ ਕੀਤੇ ਹਨ।
ਪਾਵਸ ਮਾਸ ਸੋ ਭਾਦਰ ਪਦ ਆਵਤ ਪਾ ਸੁਖਦਾਏ।
ਪਾਵਸ ਰਿਤੂ ਹੈ, ਪਾਵਸ ਰਿਤੂ ਕਹਿੰਦੇ ਨੇ ਖਾਲਸਾ ਜੀ ਮੀਂਹ ਦੀ ਰੁੱਤ ਨੂੰ, ਸਾਵਣ ਤੇ ਭਾਦਰੋਂ ਦੇ ਜਿਹੜੇ ਦੋ ਮਹੀਨੇ ਨੇ ਇਹ ਮੀਂਹ ਦੀ ਰੁੱਤ ਦੇ ਹਨ, ਪਾਵਸ ਰੁੱਤ ਦੇ ਹਨ। ਤੋ ਭਾਦਰੋਂ ਦਾ ਮਹੀਨਾ ਆ ਚੜਿਆ ਔਰ ਪਾਵਸ ਰਿਤੂ ਹੈ, ਮੀਂਹ ਦੀ ਰੁੱਤ ਹੈ।
ਜੋ ਪਈ ਇੱਕ ਦਿਨ ਬੈਠੇ ਕਿਰਪਾ ਨਿਧਾਨ।
ਕਿਰਪਾ ਨਿਧਾਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਇੱਕ ਦਿਨ ਦਰਬਾਰ ਸਾਹਿਬ ਬੈਠੇ ਸੰਗਤ ਨੂੰ ਦਰਸ਼ਨ ਦੇ ਰਹੇ ਸਨ।
ਬਿੰਦ ਮਸੰਦਨ ਸੰਗ ਬਖਾਨਾ।
ਬੈਠਿਆਂ ਬੈਠਿਆਂ ਸਤਿਗੁਰਾਂ ਦੇ ਮਨ ਚ ਵਿਚਾਰ ਆਈ, ਆਪਣੇ ਹਿਰਦੇ ਦੀ ਉਸ ਵਿਚਾਰ ਨੂੰ ਸਤਿਗੁਰਾਂ ਨੇ ਲਾਗੇ ਬੈਠੇ ਮਸੰਦਾਂ ਨਾਲ ਸਾਂਝੀ ਕੀਤਾ। ਉਹਨਾਂ ਮਸੰਦਾਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ,
ਲਿਖੋ ਹੁਕਮ ਨਾਮੇ ਸਭ ਥਾਨ।
ਭਾਈ ਏਦਾਂ ਕਰੋ ਵੀ ਸੰਗਤ ਨੂੰ ਹੁਕਮਨਾਮੇ ਲਿਖ ਕੇ ਭੇਜੋ। ਛੇਵੇਂ ਪਾਤਸ਼ਾਹ ਜੀ ਮਸੰਦਾਂ ਨੂੰ ਹੁਕਮ ਕਰ ਰਹੇ ਨੇ ਕਿ ਭਾਈ ਏਦਾਂ ਕਰੋ ਕਿ ਜਿੰਨੀਆਂ ਸੰਗਤਾਂ ਨੇ ਆਲੇ ਦੁਆਲੇ ਦੇਸਾਂ ਪ੍ਰਦੇਸਾਂ ਚ ਰਹਿਣ ਵਾਲੀਆਂ ਉਹਨਾਂ ਸਾਰੀਆਂ ਸੰਗਤਾਂ ਨੂੰ, ਇਲਾਕੇ ਦੀਆਂ ਸੰਗਤਾਂ ਨੂੰ ਹੁਕਮਨਾਮੇ ਲਿਖ ਕੇ ਭੇਜੇ ਜਾਣ।
ਜੈ ਸਿੱਖ ਸੰਗਤ ਅਹਿ ਮਹਾਨ।
ਜਿੱਥੇ ਗੁਰੂ ਘਰ ਦੀਆਂ ਸੰਗਤਾਂ ਰਹਿੰਦੀਆਂ ਨੇ, ਗੁਰੂ ਕੇ ਸਿੱਖ ਰਹਿੰਦੇ ਨੇ, ਉਹਨਾਂ ਸਾਰੇ ਸਿੱਖਾਂ ਨੂੰ ਹੁਕਮਨਾਮੇ ਲਿਖ ਕੇ ਭੇਜੇ ਜਾਣ, ਗੁਰੂ ਘਰ ਵੱਲੋਂ ਹੁਕਮਨਾਮੇ ਜਾਰੀ ਕੀਤੇ ਜਾਣ।
ਤੀਰਥ ਤਰਨ ਤਾਰਨ ਚੱਲ ਆਵੇ।
ਹੁਕਮਨਾਮਿਆਂ ਵਿੱਚ ਇਹ ਹੁਕਮ ਲਿਖ ਕੇ ਭੇਜੋ ਕਿ ਜਿੰਨੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਉਹ ਸਾਰੀਆਂ ਸੰਗਤਾਂ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਜੋੜ ਮੇਲੇ ਤੇ ਇਕੱਠੀਆਂ ਹੋਣ, ਕਿਉਂਕਿ ਖਾਲਸਾ ਜੀ ਤਰਨ ਤਾਰਨ ਸਾਹਿਬ ਭਾਦਰੋਂ ਦੀ ਮੱਸਿਆ ਵਾਲੇ ਦਿਨ ਬੜਾ ਵੱਡਾ ਜੋੜ ਮੇਲਾ ਹੁੰਦਾ ਹੈ। ਉੱਥੇ ਪੰਜਵੇਂ ਪਾਤਸ਼ਾਹ ਦਾ ਵਰਦਾਨ ਹੈ ਕਿ ਜਿਹੜਾ ਭਾਦਰੋਂ ਦੀ ਮੱਸਿਆ ਨੂੰ ਆ ਕੇ ਇੱਥੇ ਇਸ਼ਨਾਨ ਕਰੇਗਾ, ਹਾਜ਼ਰੀ ਭਰੇਗਾ, ਉਹਦੀਆਂ ਸਾਰੀਆਂ ਮਨੋਕਾਮਨਾਵਾਂ ਪੂਰਨ ਹੋਣਗੀਆਂ। ਜਿਵੇਂ ਸਤਿਗੁਰਾਂ ਦੇ ਇਸ ਸਥਾਨ ਤੇ ਬਸੰਤ ਪੰਚਮੀ ਦਾ ਮਹਾਤਮ ਹੈ, ਇਸੇ ਤਰ੍ਹਾਂ ਤਰਨ ਤਾਰਨ ਸਾਹਿਬ ਭਾਦਰੋਂ ਦੀ ਮੱਸਿਆ ਦਾ ਦਿਨ ਮਨਾਇਆ ਜਾਂਦਾ। ਤੋ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦਿਨ ਮਨਾਉਣ ਵਾਸਤੇ ਆਲੇ ਦੁਆਲੇ ਸੰਗਤਾਂ ਨੂੰ ਹੁਕਮਨਾਮੇ ਲਿਖਣ ਵਾਸਤੇ, ਲਿਖ ਕੇ ਭੇਜਣ ਵਾਸਤੇ ਹੁਕਮ ਕੀਤਾ ਹੈ ਕਿ ਹੁਕਮਨਾਮੇ ਭੇਜ ਦਿੱਤੇ ਜਾਣ ਸਾਰੀਆਂ ਸੰਗਤਾਂ ਨੂੰ ਕਿ ਹਰ ਇੱਕ ਮਾਈ ਭਾਈ ਗੁਰੂ ਨਾਨਕ ਨਾਮ ਲੇਵੇ, ਜਿਤਨੇ ਵੀ ਸਿੱਖ ਨੇ ਉਹ ਸਾਰੇ ਭਾਦਰੋਂ ਦੀ ਮੱਸਿਆ ਵਾਲੇ ਦਿਨ ਸ੍ਰੀ ਤਰਨ ਤਾਰਨ ਸਾਹਿਬ ਤੀਰਥ ਤੇ ਆ ਕੇ ਹਾਜ਼ਰੀਆਂ ਭਰਨ।
ਦਿਵਸ ਦਰਸ਼ ਕੇ ਦਰਸ਼ਨ ਪਾਵੇ।
ਜਿਹੜਾ ਮੱਸਿਆ ਦਾ ਦਿਨ ਹੈ, ਮੱਸਿਆ ਦਾ ਦਿਨ ਉਸ ਪਾਵਨ ਪਵਿੱਤਰ ਸਥਾਨ ਤੇ ਮਨਾਇਆ ਜਾਂਦਾ ਹੈ। ਜਿਹੜਾ ਮੱਸਿਆ ਦਾ ਪਵਿੱਤਰ ਦਿਹਾੜਾ ਹੈ, ਮੱਸਿਆ ਵਾਲੇ ਦਿਨ ਆ ਕੇ ਸਾਰੀਆਂ ਸੰਗਤਾਂ ਇਸ ਤੀਰਥ ਤੇ ਦਰਸ਼ਨ ਕਰਨ।
ਕਰੇ ਇਸ਼ਨਾਨ ਲਏ ਫਲ ਚਾਰ।
ਜਿਹੜਾ ਮੱਸਿਆ ਦੇ ਵਾਲੇ, ਮੱਸਿਆ ਵਾਲੇ ਦਿਨ ਭਾਦਰੋਂ ਦੀ ਮੱਸਿਆ ਵਾਲੇ ਦਿਨ ਜਿਹੜਾ ਤਰਨ ਤਾਰਨ ਸਰੋਵਰ ਵਿੱਚ ਆ ਕੇ ਇਸ਼ਨਾਨ ਕਰੇਗਾ, ਉਹਨੂੰ ਧਰਮ ਅਰਥ ਕਾਮ ਮੋਕਸ਼ ਚਾਰਾਂ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ। ਉਹਨਾਂ ਨੂੰ ਚੌਂ ਪਦਾਰਥਾਂ ਦੀ, ਚੌਂ ਫਲਾਂ ਦੀ ਪ੍ਰਾਪਤੀ ਹੋਵੇਗੀ। ਜਿਹੜੇ ਮੱਸਿਆ ਵਾਲੇ ਦਿਨ, ਅੱਜ ਵੀ ਮੱਸਿਆ ਸੀ, ਮੱਸਿਆ ਵਾਲੇ ਦਿਨ ਖਾਲਸਾ ਜੀ ਉੱਥੇ ਹਰ ਮਹੀਨੇ ਜੋੜ ਮੇਲਾ ਭਰਦਾ, ਸੰਗਤਾਂ ਅੱਜ ਵੀ ਤਰਨ ਤਾਰਨ ਸਾਹਿਬ ਦਰਸ਼ਨ ਕਰਦੀਆਂ ਨੇ, ਇਸ਼ਨਾਨ ਕਰਦੇ ਨੇ ਸਿੱਖ। ਕਹਿਣ ਲੱਗੇ, ਭਾਈ ਜਿਹੜਾ ਮੱਸਿਆ ਵਾਲੇ ਦਿਨ ਆ ਕੇ ਇਸ਼ਨਾਨ ਕਰੇਗਾ, ਉਹਨੂੰ ਚਾਰਾਂ ਪਦਾਰਥਾਂ ਦੀ, ਚਾਰਾਂ ਫਲਾਂ ਦੀ ਪ੍ਰਾਪਤੀ ਹੋਵੇਗੀ।
ਸੁਣਿਓ ਮਸੰਦਨ ਲਿਖੇ ਸੁਧਾਰ।
ਮਸੰਦਾਂ ਨੇ ਜਦੋਂ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਹੁਕਮਨਾਮਾ ਸੁਣਿਆ, ਹੁਕਮ ਸੁਣ ਕੇ ਉਸੇ ਵੇਲੇ ਚਿੱਠੀਆਂ ਲਿਖ ਦਿੱਤੀਆਂ ਸੰਗਤਾਂ ਨੂੰ, ਜਿੱਥੇ ਜਿੱਥੇ ਗੁਰੂ ਘਰ ਦੇ ਸਿੱਖ ਮਸੰਦ ਰਹਿੰਦੇ ਨੇ ਉਹਨਾਂ ਸਾਰਿਆਂ ਨੂੰ ਭਲੀ ਪ੍ਰਕਾਰ ਨਾਲ ਸੁਧਾਰ ਕੇ ਹੁਕਮਨਾਮੇ ਭੇਜੇ ਹਨ।
ਭਾਦਰੋ ਵਧੀ ਦਸਵੀਂ ਜਬ ਆਈ।
ਖਾਲਸਾ ਜੀ ਜਦੋਂ ਭਾਦਰੋਂ ਵਧੀ ਦਸਵੀਂ ਦਾ ਦਿਨ ਚੜ ਕੇ ਆਇਆ,
ਸ੍ਰੀ ਸਤਿਗੁਰ ਤਿਆਰੀ ਕਰਵਾਈ।
ਭਾਦਰੋਂ ਵਧੀ ਦਸਵੀਂ ਵਾਲੇ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਿਆਰੀ ਕਰਵਾਈ।
ਸਭ ਪਰਿਵਾਰ ਸਾਥ ਪਾ ਤਿਆਰ,
ਸਤਿਗੁਰਾਂ ਦਾ ਸਾਰਾ ਪਰਿਵਾਰ ਵੀ ਜੋੜ ਮੇਲੇ ਤੇ ਚੱਲਿਆ। ਸਾਰਿਆਂ ਨੇ ਨਾਲ ਜਾਣਾ, ਕਿਉਂਕਿ ਜੋੜ ਮੇਲਾ ਭਾਦਰੋਂ ਦੀ ਮੱਸਿਆ ਦਾ ਸਲਾਨਾ ਜੋੜ ਮੇਲਾ ਤਰਨ ਤਾਰਨ ਸਾਹਿਬ ਮਨਾਉਣਾ ਸੀ। ਉਹਦੇ ਸੰਬੰਧ ਵਿੱਚ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰੀ ਤਿਆਰੀ ਕੀਤੀ ਚੱਲਣ ਵਾਸਤੇ। ਭਾਦਰੋਂ ਵਧੀ ਦਸਵੀਂ ਵਾਲੇ ਦਿਨ ਆਪ ਵੀ ਸਤਿਗੁਰੂ ਜੀ ਤਿਆਰ ਹੋਏ ਚੱਲਣ ਲਈ। ਸਤਿਗੁਰਾਂ ਦਾ ਸਾਰਾ ਪਰਿਵਾਰ, ਮਹਾਰਾਜ ਜੀ ਦੇ ਤਿੰਨੋਂ ਮਹਿਲ, ਸਾਰੇ ਬੱਚੇ ਵੀ ਨਾਲ ਸਤਿਗੁਰਾਂ ਦੇ ਤਿਆਰ ਹੋਏ ਨੇ ਚੱਲਣ ਲਈ।
ਤੀਰਥ ਕਰਨ ਇਸ਼ਨਾਨ ਉਧਾਰ,
ਔਰ ਤੀਰਥ ਤਰਨ ਤਾਰਨ ਸਾਹਿਬ ਦੇ ਸਰੋਵਰ ਤੇ ਇਸ਼ਨਾਨ ਕਰਨ ਵਾਸਤੇ ਸਤਿਗੁਰੂ ਜੀ ਚੱਲ ਪਏ ਨੇ।
ਜੜ ਦਮੋਦਰੀ ਸਿਅੰਦਨ ਮਾਈ,
ਸਤਿਗੁਰਾਂ ਦੇ ਵੱਡੇ ਮਹਿਲ ਮਾਤਾ ਦਮੋਦਰੀ ਜੀ, ਮਾਤਾ ਦਾਮੋਦਰੀ ਜੀ ਉਸ ਵੇਲੇ ਰੱਥ ਦੇ ਉੱਤੇ ਸਵਾਰ ਹੋ ਕੇ ਚੱਲੇ ਹਨ।
ਅਪਰ ਨਾਨਕੀ ਚਲੀ ਮਰਵਾਹੀ,
ਸਤਿਗੁਰਾਂ ਦੇ ਦੂਸਰੇ ਮਹਿਲ ਮਾਤਾ ਨਾਨਕੀ ਜੀ ਉਹ ਵੀ ਸਵਾਰ ਹੋ ਕੇ ਨਾਲ ਚੱਲੇ ਨੇ ਮਾਤਾ ਮਰਵਾਹੀ ਜੀ। ਮਰਵਾਹੀ ਮਾਤਾ ਦਾ ਗੋਤਰ ਸੀ, ਵੈਸੇ ਨਾਂ ਮਾਤਾ ਦਾ ਮਹਾਦੇਈ ਸੀ। ਮਾਤਾ ਮਹਾਦੇਈ ਜੀ, ਮਾਤਾ ਮਰਵਾਹੀ ਜੀ ਇਹ ਵੀ ਨਾਲ ਸਵਾਰ ਹੋ ਕੇ ਚੱਲੇ ਹਨ।
ਸਨੁੱਖਾ ਖੇਮ ਕੋਇਰ ਚੜ ਡੋਰੇ,
ਬਾਬੇ ਸੂਰਜਮਲ ਦੀ ਘਰਵਾਲੀ ਜਿਨ੍ਹਾਂ ਦੀ ਸ਼ਾਦੀ ਪਿੱਛੇ ਜੇ ਕੁਝ ਦਿਨ ਹੋਏ ਨੇ, ਗੁਰੂ ਕੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਬਾਬਾ ਸੂਰਜਮਲ ਜੀ ਦੀ ਘਰਵਾਲੀ ਜਿਹਦਾ ਨਾਂ ਹੈ ਮਾਤਾ ਖੇਮ ਕੋਇਰ, ਮਾਤਾ ਖੇਮ ਕੋਇਰ ਜੀ ਆਪਣੀਆਂ ਸੱਸਾਂ ਦੇ ਨਾਲ ਉਹ ਵੀ ਸਵਾਰ ਹੋ ਕੇ ਚੱਲ ਪਏ ਨੇ।
ਸੰਗਤ ਸੰਗ ਚਲੀ ਬਹੁ ਔਰੇ,
ਹੋਰ ਬਹੁਤ ਸਾਰੀਆਂ ਸੰਗਤਾਂ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਸਿੰਦੇ ਸਨ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਗੁਰੂ ਕੇ ਸਿੱਖ ਹਨ, ਉਹ ਸਾਰੇ ਨਾਲ ਚੱਲ ਪਏ ਹਨ।
ਗੁਰ ਤਨੁਜਾ ਬੀਰੋ ਬੜ ਪਾਗਨ,
ਸਤਿਗੁਰਾਂ ਦੀ ਸਪੁੱਤਰੀ ਬੀਬੀ ਵੀਰੋ, ਬੀਬੀ ਵੀਰੋ ਜੀ ਵੀ ਉਹ ਵੀ ਨਾਲ ਸਵਾਰ ਹੋ ਕੇ ਚੱਲੇ ਨੇ।
ਮਾਤਾ ਸੰਗ ਚੜੀ ਹਰ ਖਤਮਨ,
ਬੀਬੀ ਵੀਰੋ ਆਪਣੀ ਮਾਤਾ ਮਾਤਾ ਦਮੋਦਰੀ ਜੀ ਦੇ ਨਾਲ ਰੱਥ ਦੇ ਉੱਤੇ ਸਵਾਰ ਹੋ ਕੇ ਨਾਲ ਚੜ ਕੇ ਚੱਲੇ ਹਨ।
ਸ੍ਰੀ ਸਤਿਗੁਰ ਆਏ ਦਰਬਾਰ,
ਜਾਣ ਤੋਂ ਪਹਿਲਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਉੱਥੇ ਚਾਲੇ ਦੀ ਅਰਦਾਸ ਕਰਨ ਲਈ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਚੱਲ ਕੇ ਆਏ ਹਨ।
ਕਰੀ ਪ੍ਰਦਕਸ਼ਨਾ ਬੰਦਨ ਤਾਰ,
ਬੜੇ ਅਦਬ ਨਾਲ ਬੜੇ ਪਿਆਰ ਤੇ ਸਤਿਕਾਰ ਸਹਿਤ ਧੰਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਪਾਵਨ ਦਰਬਾਰ ਦੇ ਵਿੱਚ ਆ ਕੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਸਗਰੇ ਸੰਗ ਵੈਰ ਤਬ ਆਏ,
ਦਰਬਾਰ ਸਾਹਿਬ ਪਰਿਕਰਮਾ ਕਰਕੇ ਛੇਵੇਂ ਪਾਤਸ਼ਾਹ ਜੀ ਬਾਹਰ ਆਏ ਨੇ। ਸਤਿਗੁਰਾਂ ਦੇ ਨਾਲ ਸਤਿਗੁਰਾਂ ਦਾ ਪਰਿਵਾਰ ਹੈ, ਸਤਿਗੁਰਾਂ ਦੇ ਸਾਹਿਬ ਜਾਦੇ ਹਨ, ਉਹ ਵੀ ਨਾਲ ਚੜ ਕੇ ਆਏ ਹਨ।
ਚੜ ਖਾਸੇ ਪਰ ਗੁਰੂ ਸੁਹਾਏ,
ਅੱਜ ਗੁਰੂ ਹਰਗੋਬਿੰਦ ਸਾਹਿਬ ਘੋੜੇ ਦੀ ਬਜਾਏ ਪਾਲਕੀ ਚ ਸਵਾਰ ਹੋਏ ਨੇ। ਜਿਹੜੀ ਪਾਲਕੀ ਹੈ ਸੁਖਦਾਈ ਸਵਾਰੀ ਹੁੰਦੀ ਹੈ, ਤੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਘੋੜੇ ਦੀ ਬਜਾਏ ਅੱਜ ਪਾਲਕੀ ਚ ਸਵਾਰ ਹੋ ਕੇ ਚੱਲੇ ਹਨ।
ਅਣੀ ਰਾਏ ਸੂਰਜ ਮਲ ਸੰਗ,
ਸਤਿਗੁਰਾਂ ਦੇ ਸਹਿਬਜ਼ਾਦੇ ਬਾਬਾ ਅਣੀ ਰਾਏ ਜੀ ਤੇ ਬਾਬਾ ਸੂਰਜ ਮਲ ਜੀ ਇਹ ਵੀ ਨਾਲ ਚੜੇ ਹਨ।
ਤੇਗ ਬਹਾਦਰ ਚੜੇ ਤੁਰੰਗ,
ਧੰਨ ਗੁਰੂ ਤੇਗ ਬਹਾਦਰ ਸਾਹਿਬ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਆਪਣੇ ਪਿਤਾ ਜੀ ਦੇ ਨਾਲ ਮੱਸਿਆ ਦਾ ਦਿਨ ਮਨਾਉਣ ਵਾਸਤੇ, ਭਾਦਰੋਂ ਵਧੀ ਮੱਸਿਆ ਦਾ ਦਿਨ ਮਨਾਉਣ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਘੋੜੇ ਤੇ ਸਵਾਰ ਹੋ ਕੇ ਨਾਲ ਚੱਲ ਪਏ ਨੇ।
ਸਿਅੰਦਨ ਪਰ ਗੁਰਦਾਸ ਚੜਾਏ,
ਇੱਧਰ ਭਾਈ ਸਾਹਿਬ ਭਾਈ ਗੁਰਦਾਸ ਜੀ ਭੱਲੇ ਜੋ ਸਿੱਖ ਪੰਥ ਦੇ ਮਹਾਨ ਵੇਦ ਵਿਆਸ ਨੇ, ਮਹਾਨ ਆਚਾਰਿਆ ਹਨ, ਵਿਦਵਾਨ ਹਨ, ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਇਧਰ ਰੱਥ ਤੇ ਸਵਾਰ ਹੋ ਕੇ ਨਾਲ ਚੜੇ ਹਨ।
ਅਪਰ ਚਲੇ ਸਭ ਹਿਆ ਹਰ ਖਾਏ,
ਹੋਰ ਜਿੰਨੇ ਸੂਰਮੇ ਨੇ ਭਾਈ ਵਿਧੀ ਚੰਦ, ਭਾਈ ਜੇਠਾ ਜੀ ਵਰਗੇ ਸੂਰਮੇ ਬਹਾਦਰ ਇਹ ਘੋੜਿਆਂ ਤੇ ਸਵਾਰ ਹੋ ਕੇ ਨਾਲ ਚੱਲੇ ਹਨ।
ਬੜੀ ਭੀੜ ਮਾਰਗ ਮੈਂ ਚਾਲੇ,
ਕਹਿੰਦੇ ਬੜੀ ਭੀੜ ਹੈ, ਬੜਾ ਵੱਡਾ ਇਕੱਠ ਹੈ। ਜਦੋਂ ਰਸਤੇ ਤੇ ਚੱਲੇ ਨੇ ਤਰਨ ਤਾਰਨ ਸਾਹਿਬ ਨੂੰ ਚੱਲੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਤੇ ਰਸਤੇ ਵਿਚ ਬਹੁਤ ਵੱਡੀ ਭੀੜ ਹੈ, ਨਾਲ ਹਜ਼ਾਰਾਂ ਦੀ ਗਿਣਤੀ ਚ ਸਤਿਗੁਰਾਂ ਦੇ ਸੂਰਮੇ ਸਨ, ਹਜ਼ਾਰਾਂ ਦੀ ਗਿਣਤੀ ਚ ਸਿਪਾਹੀ ਨੇ, ਉਹ ਸਤਿਗੁਰਾਂ ਦੇ ਨਾਲ ਨਾਲ ਚੱਲੇ ਹਨ।
ਸੁਪੱਟ ਮਸੰਦ ਲੀਏ ਗਨ ਨਾਲੇ,
ਬਹੁਤ ਸਾਰੇ ਸੁਪੱਟ ਸੂਰਮੇ, ਫਿਰ ਗੁਰੂ ਘਰ ਦੇ ਜਿਹੜੇ ਮਸੰਦ ਨੇ ਉਹਨਾਂ ਮਸੰਦਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਚੱਲੇ ਨੇ।
ਡੇਢਕ ਜਾਮ ਵਿਖੇ ਚੱਲ ਗਏ,
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਰਨ ਤਾਰਨ ਸਾਹਿਬ ਦਾ ਪੈਂਡਾ ਕੋਈ ਜ਼ਿਆਦਾ ਅਧਿਕ ਨਹੀਂ ਹੈ, ਇਸ ਕਰਕੇ ਡੇਢ ਕੁ ਪਹਿਰ ਦੇ ਵਿੱਚ ਹੀ ਚੱਲਦਿਆਂ ਚੱਲਦਿਆਂ ਪਹੁੰਚ ਗਏ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲੇ, ਡੇਢ ਕੁ ਪਹਿਰ ਦਾ ਸਮਾਂ ਬਤੀਤ ਹੋਇਆ, ਡੇਢ ਪਹਿਰ ਦੇ ਵਿੱਚ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਤਿਗੁਰੂ ਜੀ ਸ੍ਰੀ ਤਰਨ ਤਾਰਨ ਸਾਹਿਬ ਆ ਪਹੁੰਚੇ ਨੇ।
ਤੀਰਥ ਦਰਸ ਬਿਲੋਕਤ ਪਏ,
ਆ ਕੇ ਸਤਿਗੁਰਾਂ ਨੇ ਸ੍ਰੀ ਅੰਮ੍ਰਿਤ ਤਰਨ ਤਾਰਨ ਸਰੋਵਰ ਦੇ, ਸ੍ਰੀ ਤਰਨ ਤਾਰਨ ਸਾਹਿਬ ਦੇ ਪਾਵਨ ਦਰਬਾਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਹਨ।
ਪੂਰਬ ਦਿਸ਼ ਕੋ ਕਰਿਓ ਨਿਵੇਸ਼,
ਖਾਲਸਾ ਜੀ ਛੇਵੇਂ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਤਰਨ ਤਾਰਨ ਸਰੋਵਰ ਦੀ ਪੂਰਬੀ ਬਾਹੀ ਤੇ ਅੱਜ ਵੀ ਸੁਸ਼ੋਭਿਤ ਹੈ। ਤੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਿਹੜਾ ਪੂਰਬਲੀ ਦਿਸ਼ਾ ਹੈ ਸਰੋਵਰ ਦੀ, ਜਿਹੜੀ ਪੂਰਬੀ ਬਾਹੀ ਹੈ, ਉਸ ਪਾਸੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਡੇਰਾ ਕੀਤਾ।
ਉਤਰਿਓ ਆਨ ਕੁਟੰਬ ਅਸ਼ੇਸ਼,
ਸਤਿਗੁਰਾਂ ਦਾ ਜਿਤਨਾ ਕੁਟੰਬ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਤਨਾ ਪਰਿਵਾਰ ਹੈ, ਉਹ ਸਾਰਾ ਪਰਿਵਾਰ ਸਾਰਾ ਕੁਟੰਬ ਆ ਕੇ ਉਤਰਿਆ ਹੈ।
ਖਾਨ ਪਾਨ ਆਛੇ ਕਰਵਾਏ,
ਲੰਗਰ ਪ੍ਰਸ਼ਾਦੇ ਦਾ ਸਮਾਂ ਸੀ, ਖਾਨ ਪਾਨ ਭਲੀ ਪ੍ਰਕਾਰ ਨਾਲ ਕੀਤਾ, ਜਲ ਪਾਣੀ ਲੰਗਰ ਪ੍ਰਸ਼ਾਦਾ ਛਕਿਆ ਹੈ।
ਕਰਤ ਬਿਲਾਸਨ ਦਿਓਸ ਬਿਤਾਏ,
ਤਾਂ ਬਿਲਾਸ ਕਰਦਿਆਂ ਕੌਤਕ ਕਰਦਿਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕੁਝ ਦਿਨ ਸ੍ਰੀ ਤਰਨ ਤਾਰਨ ਸਾਹਿਬ ਸਰੋਵਰ ਦੇ ਕਿਨਾਰੇ ਤੇ ਰਹਿ ਕੇ ਬਤੀਤ ਕੀਤੇ ਹਨ।
ਤੀਰਥ ਸ੍ਰੀ ਅਰਜਨ ਜਿਮ ਕਰਿਓ,
ਜਿਵੇਂ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਵਿੱਤਰ ਪਾਵਨ ਤੀਰਥ ਬਣਾਇਆ, ਤਰਨ ਤਾਰਨ ਸਰੋਵਰ ਦੀ ਰਚਨਾ ਜਿਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਕੀਤੀ ਹੈ।
ਸਰਬ ਪ੍ਰਸੰਗ ਸੋ ਗੁਰੂ ਉਚਰਿਓ,
ਸਾਰਾ ਪ੍ਰਸੰਗ ਤਰਨ ਤਾਰਨ ਦਾ ਕਿ ਤਰਨ ਤਾਰਨ ਸਾਹਿਬ ਸਰੋਵਰ ਕਿਵੇਂ ਬਣਿਆ, ਕਿਵੇਂ ਬਣਾਇਆ, ਪੰਜਵੇਂ ਪਾਤਸ਼ਾਹ ਨੇ ਜਗ੍ਹਾ ਕਿਵੇਂ ਖਰੀਦੀ, ਨੇੜੇ ਦੋ ਪਿੰਡ ਸੀ, ਉਹ ਦੋਵੇਂ ਪਿੰਡ ਆਪਸ 'ਚ ਲੜਦੇ ਰਹਿੰਦੇ ਸੀ ਜਗ੍ਹਾ ਕਰਕੇ, ਸਤਿਗੁਰਾਂ ਨੇ ਮਾਇਆ ਦੇ ਕੇ ਉਸ ਸਮੇਂ ਇਹ ਸਾਰੀ ਜਗ੍ਹਾ ਉਹਨਾਂ ਕੋਲੋਂ ਮੁੱਲ ਖਰੀਦੀ ਸੀ। ਉਹ ਸਾਰਾ ਪ੍ਰਸੰਗ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਸੰਗਤ ਨੂੰ ਸੁਣਾਇਆ, ਸਾਰੇ ਸਿੱਖਾਂ ਨੂੰ ਸਰੋਵਰ ਦੀ ਮਹਿਮਾ ਸੁਣਾਈ ਕਿ ਸਰੋਵਰ ਦੀ ਮਹਿਮਾ ਕੀ ਹੈ, ਕਿ ਇੱਥੇ ਬਹੁਤ ਸਾਰੇ ਕੋਹੜੀ ਸਨ ਖਾਲਸਾ ਜੀ, ਤੇ ਉਹਨਾਂ ਨੂੰ ਕੁਸ਼ਟ ਦਾ ਰੋਗ ਸੀ, ਸਤਿਗੁਰਾਂ ਬਚਨ ਕੀਤਾ ਜਿਹੜੇ ਕੁਸ਼ਟ ਦੇ ਰੋਗ ਵਾਲੇ ਜਾਂ ਚਮੜੀ ਦੇ ਰੋਗ ਵਾਲੇ ਇਸ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਨਗੇ, ਉਹਨਾਂ ਦਾ ਕੋਹੜ ਵੀ ਕੱਟਿਆ ਜਾਏਗਾ। ਤੇ ਪ੍ਰਤੱਖ ਕਲਾ ਉੱਥੇ ਸਤਿਗੁਰਾਂ ਦੀ ਵਰਤਦੀ ਮਹਾਰਾਜ ਜੀ ਨੇ ਵਿਖਾਈ, ਉਹ ਸਾਰਾ ਮਹਾਤਮ ਸਾਰੇ ਸਰੋਵਰ ਦੀ ਕਥਾ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸਿੱਖਾਂ ਨੂੰ ਸੁਣਾਈ।
ਭਾਨਾ ਆਦ ਸੁਨਤ ਹਰ ਖਾਏ,
ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਸਨ ਭਾਈ ਭਾਨਾ ਜੀ, ਉਹ ਨਾਲ ਆਏ ਸਨ ਭਾਈ ਭਾਨਾ ਜੀ ਆਦਿਕ, ਹੋਰ ਜਿਹੜੇ ਸਿੱਖ ਨੇ ਜਿਵੇਂ ਭਾਈ ਵਿਧੀ ਚੰਦ ਜੀ ਆਦਿਕ, ਉਹਨਾਂ ਸਾਰਿਆਂ ਨੇ ਇਹ ਕਥਾ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਸੁਣੀ ਹੈ।
ਤ੍ਰਯੋਦਸ਼ਮੀ ਚੌਦਸ ਨਰ ਆਏ,
ਖਾਲਸਾ ਜਿਤਨੇ ਨੂੰ ਤ੍ਰਯੋਦਸ਼ਮੀ ਤੇ ਚੌਦਸ ਦਾ ਦਿਨ ਆ ਗਿਆ, ਦਸਵੀਂ ਵਾਲੇ ਦਿਨ ਸਤਿਗੁਰੂ ਜੀ ਆਏ ਸਨ ਇੱਥੇ, ਭਾਦਰੋਂ ਵਧੀ ਦਸਵੀਂ ਵਾਲੇ ਦਿਨ, ਤੇ ਤ੍ਰਯੋਦਸ਼ਮੀ ਤੇ ਚੌਦਸ ਵਾਲੇ ਦਿਨ ਸੰਗਤਾਂ ਆ ਕੇ ਇਕੱਠੀਆਂ ਹੋ ਗਈਆਂ, ਜਿੰਨੇ ਮਾਈ ਭਾਈ ਜਿਨ੍ਹਾਂ ਜਿਨ੍ਹਾਂ ਨੂੰ ਸਤਿਗੁਰਾਂ ਦੇ ਹੁਕਮਨਾਮੇ ਪਹੁੰਚੇ ਸਨ, ਗੁਰੂ ਪਾਤਸ਼ਾਹ ਦੇ ਹੁਕਮਨਾਮੇ ਸੁਣ ਕੇ ਬਹੁਤ ਸਾਰੀ ਸੰਗਤ, ਬਹੁਤ ਸਾਰੇ ਸਿੱਖ ਉਹ ਚੱਲ ਕੇ ਆ ਗਏ।
ਧਰੇ ਅਕੋਰਨ ਬੰਧਨ ਠਾਣੇ,
ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਪਿਟਾਵਾਂ ਭੇਟ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਦੇ ਹਨ।
ਉਤਰੈ ਤੀਰਥ ਤੀਰ ਸ਼ਨਾਨੈ,
ਇੱਦਾਂ ਫਿਰ ਤੀਰਥ ਦੇ ਕਿਨਾਰੇ ਤੇ ਉਤਰ ਕੇ ਤਰਨ ਤਾਰਨ ਸਰੋਵਰ ਦੇ ਕਿਨਾਰੇ ਤੇ ਉਤਰ ਕੇ, ਖਾਲਸਾ ਜੀ ਇਹ ਗੁਰ ਤੀਰਥ ਹੈ, ਗੁਰ ਤੀਰਥ ਜਿਹੜਾ ਤੀਰਥ ਸਤਿਗੁਰਾਂ ਨੇ ਆਪ ਆਪਣੇ ਚਰਨ ਪਾ ਕੇ ਬਣਾਇਆ ਹੈ। ਇਸ ਪਵਿੱਤਰ ਪਾਵਨ ਤੀਰਥ ਦੇ ਅੰਮ੍ਰਿਤ ਜਲ ਵਿੱਚ ਗੁਰੂ ਕੀਆਂ ਸੰਗਤਾਂ, ਗੁਰੂ ਕੇ ਸਿੱਖ ਇਸ਼ਨਾਨ ਕਰਦੇ ਹਨ।
ਦਿਵਸ ਅਮੱਸਿਆ ਮੱਜਨ ਠਾਨ,
ਖਾਲਸਾ ਜੀ ਮੱਸਿਆ ਦਾ ਦਿਨ ਆ ਗਿਆ, ਜਿਹੜਾ ਭਾਦਰੋਂ ਦੀ ਮੱਸਿਆ ਦਾ ਦਿਨ ਹੈ ਉਹ ਦਿਨ ਆ ਗਿਆ ਜਿਸ ਦਿਨ ਇੱਥੇ ਬੜਾ ਵੱਡਾ ਜੋੜ ਮੇਲਾ ਹੁੰਦਾ, ਔਰ ਉਸ ਜੋੜ ਮੇਲੇ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਮਾਈ ਭਾਈ ਇਸ ਸਥਾਨ ਤੇ ਹਾਜ਼ਰ ਹੋਏ ਨੇ। ਤੋ ਮੱਸਿਆ ਵਾਲਾ ਦਿਨ ਉਹ ਆ ਪਹੁੰਚਿਆ ਹੈ।
ਗਮਨੇ ਸ਼੍ਰੀ ਅਰਜਨ ਕੇ ਥਾਨ,
ਮੱਸਿਆ ਵਾਲੇ ਦਿਨ ਗੁਰੂ ਹਰਗੋਬਿੰਦ ਸਾਹਿਬ ਨੇ ਜਾ ਕੇ ਸਰੋਵਰ ਵਿੱਚ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਫਿਰ ਜੋ ਪੰਜਵੇਂ ਪਾਤਸ਼ਾਹ ਦਾ ਪਵਿੱਤਰ ਸਥਾਨ ਹੈ, ਸਰੋਵਰ ਦੀ ਬਾਹੀ ਦੇ ਉੱਤੇ ਹੀ ਮਹਾਰਾਜ ਜੀ ਦਾ ਅਸਥਾਨ ਗੁਰੂ ਅਰਜਨ ਸਾਹਿਬ ਦਾ, ਉਹਨੂੰ ਦਰਬਾਰ ਸਾਹਿਬ ਕਹਿੰਦੇ ਹਨ, ਸ੍ਰੀ ਦਰਬਾਰ ਸਾਹਿਬ। ਸ੍ਰੀ ਦਰਬਾਰ ਸਾਹਿਬ ਦਾ ਉਹ ਜੋ ਪਵਿੱਤਰ ਦਰਬਾਰ ਹੈ, ਉੱਥੇ ਆ ਕੇ ਸਤਿਗੁਰਾਂ ਨੇ ਦਰਸ਼ਨ ਕੀਤੇ ਨੇ।
ਸਤਿਗੁਰ ਸਭਾ ਵਿਸਾਲ ਲਗਾਈ,
ਔਰ ਉਸੇ ਅਸਥਾਨ ਤੇ ਸਤਿਗੁਰਾਂ ਨੇ ਦੀਵਾਨ ਸਜਾਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭਾ ਸਜਾਈ ਹੈ।
ਸੰਗਤ ਆਏ ਆਏ ਸਮੁਦਾਈ,
ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਦਾ ਸਮੁਦਾਇ ਮਹਾਰਾਜ ਜੀ ਦੇ ਦਰਬਾਰ ਵਿੱਚ ਪਹੁੰਚਿਆ ਹੈ।
ਅਦਕ ਤਿਹਾਵਲ ਕੋ ਬਰਤਾਵੇ,
ਬੜਾ ਪ੍ਰਸ਼ਾਦ ਦੀਆਂ ਦੇਗਾਂ ਤਿਹਾਵਲ, ਜਿਹਦੇ ਚ ਤਿੰਨ ਚੀਜ਼ਾਂ ਬਰਾਬਰ ਦੀਆਂ ਪਈਆਂ ਹੋਈਆਂ, ਉਹ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਹਾਵਲ, ਉਹ ਕੜਾ ਪ੍ਰਸ਼ਾਦ ਸਾਰੀ ਸੰਗਤ ਵਿੱਚ ਵਰਤਾਇਆ ਜਾ ਰਿਹਾ।
ਬਸਤਰ ਦਰਬ ਕੀ ਭੇਟ ਚੜਾਵੇ,
ਮਾਇਆ ਤੇ ਬਹੁਤ ਸਾਰੇ ਸੁੰਦਰ ਬਸਤਰ ਆਦਿਕ ਉਹ ਸਤਿਗੁਰਾਂ ਦੇ ਚਰਨਾਂ ਚ ਸਿੱਖ ਆ ਕੇ ਭੇਟਾਵਾਂ ਚੜਾਉਂਦੇ ਨੇ।
ਕਰੇ ਕਾਮਨਾ ਕੀ ਅਰਦਾਸ,
ਔਰ ਜਿਹੜੀ ਕਾਮਨਾ ਦੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਚ ਕਰਦੇ ਨੇ।
ਪੁਰਵੈ ਸ਼੍ਰੀ ਸਤਿਗੁਰ ਕੇ ਪਾਸ,
ਸਤਿਗੁਰਾਂ ਦੇ ਚਰਨਾਂ ਚੋਂ ਕਾਮਨਾ ਗੁਰਸਿੱਖਾਂ ਦੀਆਂ ਪੂਰੀਆਂ ਹੁੰਦੀਆਂ, ਜਿਸ ਕਾਮਨਾ ਦੀ ਅਰਦਾਸ ਕਰਾਉਂਦੇ ਨੇ ਉਹ ਕਾਮਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਪੂਰੀ ਕਰਦੇ ਨੇ।
ਸ਼੍ਰੀ ਹਰਗੋਬਿੰਦ ਗਿਰਾ ਬਖਾਨੀ ਮਹਿਮਾ ਤੀਰਥ ਪੁੰਨ ਮਾਨੀ,
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਹਿਮਾ ਦੱਸੀ ਹੈ ਸ੍ਰੀ ਤਰਨ ਤਾਰਨ ਸਰੋਵਰ ਦੀ, ਇਸ ਪਵਿੱਤਰ ਤੀਰਥ ਦੀ ਮਹਿਮਾ ਸਤਿਗੁਰਾਂ ਦੱਸੀ। ਭਾਈ ਸਿੱਖੋ, ਇਸ ਤੀਰਥ ਤੇ ਇਸ਼ਨਾਨ ਕਰਨ ਦਾ ਬੜਾ ਵੱਡਾ ਭਾਰੀ ਪੁੰਨ ਹੈ। ਜਿਹੜੇ ਤਰਨ ਤਾਰਨ ਸਰੋਵਰ ਚ ਇਸ਼ਨਾਨ ਕਰਦੇ ਨੇ ਉਹਨਾਂ ਨੂੰ ਬੜੇ ਵੱਡੇ ਭਾਰੀ ਪੁੰਨ ਦੀ ਮਹਾਤਮ ਦੀ ਪ੍ਰਾਪਤੀ ਹੁੰਦੀ ਹੈ।
ਸਭ ਨੇ ਅਮਾਵਸ ਕਰੇ ਇਸ਼ਨਾਨ, ਸੋਤੇ ਆਦਿਕ ਹਲ ਲਏ ਮਹਾਨ।
ਜਿਹੜਾ ਮੱਸਿਆ ਵਾਲੇ ਦਿਨ ਇਸ ਸਰੋਵਰ ਚ ਆ ਕੇ ਇਸ਼ਨਾਨ ਕਰਦਾ ਹੈ, ਉਹਨਾਂ ਨਪੁੱਤਰਿਆਂ ਨੂੰ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਨੇ ਤੇ ਧਨ ਦੇ ਕਾਂਖੀਆਂ ਨੂੰ ਧਨ ਦੀ ਪ੍ਰਾਪਤੀ ਹੁੰਦੀ। ਪੁੱਤਰ ਧਨ ਹੋਰ ਪਦਾਰਥ ਹੋਰ ਜਿੰਨੀਆਂ ਕਾਮਨਾਵਾਂ ਨੇ ਮੱਸਿਆ ਵਾਲੇ ਦਿਨ ਇਸ਼ਨਾਨ ਕਰਕੇ ਉਹਨਾਂ ਨੂੰ ਇਹਨਾਂ ਪੁੰਨਾਂ ਦੀ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ।
ਭਾਦਰੋ ਦਰਸ ਮਹਾਤਮ ਮਹਾ,
ਪਰ ਜਿਹੜੀ ਭਾਦਰੋਂ ਦੀ ਮੱਸਿਆ ਹੈ, ਭਾਦਰੋਂ ਦੀ ਮੱਸਿਆ ਦਾ ਮਹਾਤਮ ਸਾਰੀਆਂ ਮੱਸਿਆਵਾਂ ਤੋਂ ਉੱਤਮ ਹੈ। ਵੈਸੇ ਤਾਂ ਮੱਸਿਆ ਦੇ ਇਸ਼ਨਾਨ ਦਾ ਮਹਾਤਮ ਹੈ ਇੱਥੇ, ਪਰ ਭਾਦਰੋਂ ਦੇ ਮਹੀਨੇ ਦੀ ਮੱਸਿਆ ਦਾ ਜਿਹੜਾ ਦਿਹਾੜਾ ਹੈ ਉਹ ਸਭ ਤੋਂ ਉੱਤਮ ਤੇ ਸਰਵੋਤਮ ਹੈ।
ਕਰੇ ਇਸ਼ਨਾਨ ਆਨ ਜੇ ਇਹਾ,
ਭਾਦਰੋਂ ਦੀ ਮੱਸਿਆ ਵਾਲੇ ਦਿਨ ਜਿਹੜੇ ਇੱਥੇ ਆ ਕੇ ਇਸ਼ਨਾਨ ਕਰਨਗੇ, ਜਿਹੜੇ ਇਸ ਪਾਵਨ ਸਰੋਵਰ ਵਿੱਚ ਆ ਕੇ ਮੱਜਨ ਕਰਨਗੇ,
ਅਗ ਓਗਨ ਕੋ ਕਰੇ ਵਿਨਾਸ਼,
ਉਹਨਾਂ ਦੇ ਸਾਰੇ ਪਾਪ ਕੱਟੇ ਜਾਣਗੇ, ਉਹਨਾਂ ਦੇ ਸਾਰੇ ਪਾਪਾਂ ਦੀ ਨਿਵਰਤੀ ਹੋਵੇਗੀ।
ਬਿਮਲ ਹੋਏ ਪੁਰਵੇਂ ਸਭ ਆਸ,
ਨਿਰਮਲ ਹੋ ਕੇ ਉਹਨਾਂ ਦੀਆਂ ਸਾਰੀਆਂ ਆਸਾਂ ਪੂਰਨ ਹੋ ਜਾਣਗੀਆਂ।
ਦਿਵਸ ਆਜ ਕੋ ਪੂਰਨ ਮੇਲਾ,
ਅੱਜ ਦੇ ਦਿਨ ਇੱਥੇ ਬੜਾ ਵੱਡਾ ਭਾਰੀ ਪੂਰਨ ਮੇਲਾ ਹੈ, ਹਰ ਸਾਲ ਇਸ ਜਗ੍ਹਾ ਤੇ ਇਹ ਪੂਰਨ ਮੇਲਾ ਸਜਿਆ ਕਰੇਗਾ।
ਹੋਏ ਸਦਾ ਨਰ ਨਾਰ ਸਕੇਲਾ,
ਹਰ ਵਰੇ ਭਾਦਰੋਂ ਦੀ ਮੱਸਿਆ ਵਾਲੇ ਦਿਨ ਇੱਥੇ ਬੜਾ ਵੱਡਾ ਜੋੜ ਮੇਲਾ ਹੋਵੇਗਾ, ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਇਸ ਪਵਿੱਤਰ ਸਥਾਨ ਤੇ ਹਰ ਸਾਲ ਇਕੱਠੇ ਹੋਇਆ ਕਰਨਗੇ।
ਆਦ ਨਾ ਬਿਆਦ ਉਪਾਦ ਨਾ ਵਿਆਪੈ, ਜੋ ਮੱਜੈ ਅਰ ਜਪ ਜੀ ਜਾਪੈ।
ਜਿਹੜਾ ਇਸ ਸਰੋਵਰ ਚ ਇਸ਼ਨਾਨ ਕਰਕੇ ਜਪ ਜੀ ਸਾਹਿਬ ਦਾ ਪਾਠ ਕਰੇਗਾ ਨਾਲ ਨਾਲ, ਉਹਨੂੰ ਨਾ ਆਦੀ ਨਾ ਵਿਆਦੀ ਨਾ ਉਪਾਧੀ ਤਿੰਨੇ ਤਾਪ ਉਹਦੇ ਕੱਟੇ ਜਾਣਗੇ, ਉਹਦੇ ਤਿੰਨੇ ਤਾਪ ਨਿਵਰਤ ਹੋ ਜਾਣਗੇ। ਜਿਹੜਾ ਇਸ ਪਾਵਨ ਸਰੋਵਰ ਚ ਇਸ਼ਨਾਨ ਕਰਦਿਆਂ ਸ੍ਰੀ ਜਪ ਜੀ ਸਾਹਿਬ ਦਾ ਨਾਲ ਪਾਠ ਕਰੇਗਾ।
ਸੁਣ ਆਨੰਦ ਸਭ ਕੇ ਮਨ ਹੋਵਾ, ਮਹਾ ਮਹਾਤਮ ਤੀਰਥ ਜੋਆ।
ਸਤਿਗੁਰਾਂ ਦੇ ਬਚਨ ਸੁਣ ਕੇ ਸਾਰਿਆਂ ਦੇ ਮਨ ਚ ਆਨੰਦ ਵਰਤ ਗਿਆ, ਸਭ ਨੇ ਜਾਣ ਲਿਆ ਕਿ ਇਸ ਪਵਿੱਤਰ ਪਾਵਨ ਸਰੋਵਰ ਦਾ ਬੜਾ ਵੱਡਾ ਮਹਾਤਮ ਹੈ, ਇਸ ਤੀਰਥ ਦਾ ਬੜਾ ਵੱਡਾ ਭਾਰੀ ਮਹਾਤਮ ਸਾਰੀ ਸੰਗਤ ਨੇ ਗੁਰੂ ਸਾਹਿਬ ਦੇ ਮੁਖੋਂ ਸੁਣਿਆ।
ਤਿੰਨ ਦਿਵਸ ਸੰਗਤ ਰਹਿ ਪਾਸ,
ਤਿੰਨ ਦਿਨ ਜੋੜ ਮੇਲਾ ਰਿਹਾ ਸ੍ਰੀ ਤਰਨ ਤਾਰਨ ਸਾਹਿਬ ਵਿਖੇ, ਔਰ ਤਿੰਨੋ ਦਿਨ ਸੰਗਤਾਂ ਸਤਿਗੁਰਾਂ ਦੇ ਚਰਨਾਂ ਚ ਹਾਜ਼ਰ ਰਹੀਆਂ।
ਘਰ ਘਰ ਬੰਧਨ ਗਏ ਆਵਾਸ,
ਤਿੰਨਾਂ ਦਿਨਾਂ ਬਾਅਦ ਜੋੜ ਮੇਲੇ ਦੀ ਸਮਾਪਤੀ ਹੋਈ ਤੋ ਸਾਰੀਆਂ ਸੰਗਤਾਂ ਜੋ ਆਪੋ ਆਪਣੇ ਘਰਾਂ ਤੋਂ ਕੰਮ ਕਾਰ ਛੱਡ ਕੇ ਆਏ ਸਨ, ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਕੋਲੋਂ ਆਗਿਆ ਲੈ ਕੇ ਸਾਰੇ ਮਾਈ ਭਾਈ ਆਪੋ ਆਪਣੇ ਘਰਾਂ ਨੂੰ ਵਾਪਸ ਰੁਖਸਤ ਹੋਏ ਨੇ।
ਤਿਸ ਦਿਨ ਸਤਿਗੁਰ ਕਰਿਓ ਮੁਕਾਮੂ,
ਉਸ ਦਿਨ ਸਤਿਗੁਰਾਂ ਨੇ ਵੀ ਇੱਥੇ ਹੀ ਡੇਰਾ ਰੱਖਿਆ, ਉਨੇ ਦਿਨ ਮਹਾਰਾਜ ਜੀ ਨੇ ਵੀ ਇੱਥੇ ਨਿਵਾਸ ਰੱਖਿਆ।
ਬਚ ਗੁਰਦਾਸ ਪਨੇ ਅਬੇਰਾਮੂ,
ਭਾਈ ਸਾਹਿਬ ਭਾਈ ਗੁਰਦਾਸ ਜੀ ਮਹਾਰਾਜ ਜੀ ਦੇ ਕੋਲ ਰਹਿੰਦੇ ਨੇ ਤੇ ਸਤਿਗੁਰਾਂ ਦੇ ਕੋਲ ਬੈਠੇ ਆ। ਭਾਈ ਗੁਰਦਾਸ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ,
ਦਵਾਦਸ਼ ਕੋਸਨ ਚੋਲਾ ਨਾਮ।
ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਇੱਥੋਂ ਤਕਰੀਬਨ 12 ਕੋਹ ਦੀ ਵਾਟ ਤੇ ਇੱਕ ਪਵਿੱਤਰ ਸਥਾਨ ਹੈ ਗੁਰਦੁਆਰਾ ਸ੍ਰੀ ਚੋਲਾ ਸਾਹਿਬ, ਜਿੱਥੇ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ ਨਾ, ਉੱਥੋਂ ਸੰਗਤ ਖਾਲਸਾ ਜੀ ਚੋਰੀ ਲਿਆਈ ਸੀ ਕੁੱਟ ਕੇ ਗੁਰੂ ਅਰਜਨ ਸਾਹਿਬ ਵਾਸਤੇ, ਤੇ ਉਹਨੂੰ ਚੋਲਾ ਕਹਿੰਦੇ ਨੇ ਚੋਰੀ ਨੂੰ, ਤੇ ਸਤਿਗੁਰਾਂ ਨੇ ਸਥਾਨ ਦਾ ਨਾਂ ਹੀ ਚੋਲਾ ਸਾਹਿਬ ਪ੍ਰਗਟ ਕਰ ਦਿੱਤਾ ਸੀ। ਨਾਂ ਇਹ ਕਿਨੋ ਇਹੋ ਤਨ ਚੋਲਾ, ਇਹ ਸ਼ਬਦ ਵੀ ਮਹਾਰਾਜ ਜੀ ਨੇ ਉੱਥੇ ਹੀ ਉਚਾਰਨ ਕੀਤਾ ਪੰਜਵੇਂ ਪਾਤਸ਼ਾਹ ਨੇ। ਤੋ ਭਾਈ ਗੁਰਦਾਸ ਜੀ ਬੇਨਤੀ ਕਰਨ ਲੱਗੇ, ਸਤਿਗੁਰੂ ਇੱਥੋਂ ਤਕਰੀਬਨ 12 ਕੋਹ ਦੀ ਵਾਟ ਦੇ ਉੱਤੇ ਪਵਿੱਤਰ ਸਥਾਨ ਹੈ ਚੋਲਾ ਸਾਹਿਬ,
ਸ੍ਰੀ ਅਰਜਨ ਥਲ ਹੈ ਤਿਸ ਗ੍ਰਾਮ।
ਉਸ ਪਿੰਡ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਅਸਥਾਨ ਹੈ।
ਚਲੋ ਤਾਂ ਦਰਸ਼ਨ ਕਰ ਲੀਜੈ, ਨਰ ਨਾਰਨ ਕਿਰਤਾਰਥ ਕੀ ਜੈ।
ਸਤਿਗੁਰੂ ਜੀ ਆਪ ਜੀ ਚਲੋ, ਚੱਲ ਕੇ ਚੋਲਾ ਸਾਹਿਬ ਦੇ ਦਰਸ਼ਨ ਕਰੋ, ਉੱਥੇ ਜਿਹੜੇ ਨਰ ਨਾਰੀਆਂ ਗੁਰੂ ਕੇ ਸਿੱਖ ਸੰਗਤਾਂ ਰਹਿੰਦੀਆਂ ਨੇ ਉਹਨਾਂ ਨੂੰ ਚੱਲ ਕੇ ਦਰਸ਼ਨ ਦਿਓ, ਦਰਸ਼ਨ ਦੇ ਕੇ ਉੱਥੋਂ ਦੇ ਨਿਵਾਸੀਆਂ ਨੂੰ ਆਪ ਜੀ ਕਿਰਤਾਰਥ ਕਰੋ।
ਸੁਨ ਮਾਨੀ ਸ੍ਰੀ ਹਰਗੋਬਿੰਦ।
ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇਹ ਬੇਨਤੀ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਸੁਣੀ, ਸੁਣ ਕੇ ਭਾਈ ਸਾਹਿਬ ਦੀ ਇਹ ਬੇਨਤੀ ਸਤਿਗੁਰਾਂ ਨੇ ਪ੍ਰਵਾਨ ਕੀਤੀ ਹੈ।
ਜੜੇ ਪ੍ਰਾਤ ਸੰਗ ਸੈਨਾ ਬ੍ਰਿੰਦ।
ਅਗਲੇ ਦਿਨ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿਆਰੀ ਕਰ ਲਈ ਤਰਨ ਤਾਰਨ ਸਾਹਿਬ ਤੋਂ ਚੱਲਣ ਦੀ, ਨਾਲ ਸਤਿਗੁਰਾਂ ਦੀ ਸੈਨਾ महाराज जी दी फौजा सूरमे सिपाही सब नाल हो गए तैयार चल पे।
सगल कुटुंब लिए निज साथ,
सतगुरां ने अपना सारा कुटुंब सारा परिवार वो अपने नाल लिया है।
जाए पहुंचे दीना नाथ,
दीना नाथ दीना बंधु सतगुरु श्री गुरु हरगोबिंद साहब जी महाराज तरन तारन साहब तो चाला पाया मजल करदे आ। सतगुरु सचे पातशाह जी चोला साहब आ पहुंचे हन।
श्री अर्जन थल के टिग डेरा,
खालसा जी जिथे सतगुरु पंजवे पातशाह दा स्थान है चोला साहिब ओदे नेड़े आ के पंजवे पातशाह जी महाराज जी ने डेरा कीता है।
घर बैठे ते दर्शन हेरा,
और नेड़े हो के सतगुरु सचे पातशाह ने डेरा करके पंचम पातशाह जी दे पवित्र स्थान दे दर्शन कीते हन।
तीर तीर जे ग्राम बसंते,
इहदे नेड़े नेड़े जिन्ने पिंड वसदे सी चोला साहब दे नेड़े तेड़े जिन्ने नगर सन,
गुर आगमन जान पहुंचते,
जदों उन्हां ने सतगुरां दा आगमन सुनिया कि धन गुरु हरगोबिंद साहब जी साडे नगर च आए ने, ਨੇੜੇ ਤੇੜੇ ਦੇ ਪਿੰਡਾਂ ਵਾਲਿਆਂ ਨੂੰ ਪਤਾ ਲੱਗਾ ਸਤਿਗੁਰੂ ਜੀ ਸਾਡੇ ਨੇੜੇ ਆਏ ਨੇ, ਜਦੋਂ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਜਾਣਿਆ,
ਲੈ ਲੈ ਦੁਗਧ ਦਦੀ ਸਮੁਦਾਏ,
ਦੁੱਧ ਲੈ ਕੇ ਦਹੀਂ ਲੈ ਕੇ ਹੋਰ ਅਨੇਕਾਂ ਪ੍ਰਕਾਰ ਦੇ ਪਦਾਰਥ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸੰਗਤਾਂ ਇਕੱਤਰ ਹੋਣ ਲੱਗੀਆਂ।
ਚੌ ਦਿਸ਼ ਤੇ ਚੌਪਤ ਚੱਲ ਆਏ,
ਚਾਰਾਂ ਪਾਸਿਆਂ ਤੋਂ ਬੜੇ ਚੌਪਤ ਚਾਓ ਦੇ ਨਾਲ ਸਿੱਖ ਚੱਲ ਕੇ ਆਏ ਹਨ।
ਸ੍ਰੀ ਹਰਗੋਬਿੰਦ ਪਿਤਾ ਸਥਾਨ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਿਤਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਪਵਿੱਤਰ ਸਥਾਨ ਤੇ ਚੋਲਾ ਸਾਹਿਬ ਜੋ ਸਤਿਗੁਰਾਂ ਦਾ ਪਾਵਨ ਸਥਾਨ ਹੈ ਪੰਜਵੇਂ ਪਾਤਸ਼ਾਹ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਿਤਾ ਗੁਰੂ ਅਰਜਨ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ
ਕੀਨ ਪ੍ਰਦਰਸ਼ਨ ਬੰਦਨ ਠਾਨ,
ਪਰਕਰਮਾ ਕੀਤੀ ਹੈ ਬੜੇ ਪਿਆਰ ਨਾਲ, ਪਰਕਰਮਾ ਕਰਕੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ,
ਬੈਠ ਗਏ ਤੈ ਸਭਾ ਲਗਾਈ,
ਔਰ ਸਭਾ ਸਜਾ ਕੇ ਦੀਵਾਨ ਸਜਾ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਬੈਠ ਗਏ ਨੇ।
ਸਿੱਖ ਸੰਗਤ ਪਹੁੰਚੇ ਸਭ ਆਈ,
ਬਹੁਤ ਸਾਰੀਆਂ ਸਿੱਖ ਸੰਗਤਾਂ ਆਈ ਭਾਈ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਨੇ।
ਕਰ ਜੋਰਤ ਅਰ ਨਮੋ ਕਰੰਤੇ,
ਹੱਥ ਜੋੜ ਕੇ ਸਭ ਨੇ ਮੱਥਾ ਟੇਕਿਆ ਨਮਸਕਾਰ ਕੀਤੀ ਹੈ।
ਰਸਦ ਅੰਨ ਕੋ ਗਨ ਹਰ ਪੰਤੇ,
ਬਹੁਤ ਸਾਰੀਆਂ ਰਸਤਾਂ ਬਸਤਾਂ ਵੀ ਆਈਆਂ ਹਨ, ਬਹੁਤ ਸਾਰੀਆਂ ਰਸਤਾਂ ਲੰਗਰ ਪ੍ਰਸ਼ਾਦੇ ਵਾਸਤੇ ਸਿੱਧਾ ਕੋਈ ਦਾਲਾਂ ਲਿਆਇਆ, ਕੋਈ ਸਬਜ਼ੀਆਂ ਲਿਆਇਆ, ਕੋਈ ਦੁੱਧ ਲਿਆਇਆ, ਕੋਈ ਦਹੀਂ ਲਿਆਇਆ, ਕੋਈ ਮੱਖਣ ਕੱਢ ਕੇ ਲਿਆਇਆ, ਕੋਈ ਘਿਓ ਲਿਆਇਆ, ਕੋਈ ਖੰਡ ਲਿਆਇਆ, ਇਦਾਂ ਬਹੁਤ ਸਾਰੀਆਂ ਰਸਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਉਤਰੀਆਂ ਹਨ।
ਯਥਾ ਸ਼ਕਤ ਕ੍ਰਿਤ ਪੈ ਦੱਦ ਲਿਆਏ,
ਯਥਾ ਸ਼ਕਤ ਕੋਈ ਦੁੱਧ ਲੈ ਕੇ ਆ ਰਿਹਾ, ਕੋਈ ਘਿਓ ਲੈ ਕੇ ਆ ਰਿਹਾ, ਕੋਈ ਦਹੀਂ ਲੈ ਕੇ ਆ ਰਿਹਾ।
ਜਹਿਤ ਸ਼੍ਰੇ ਕੋ ਆਨ ਚੜਾਏ,
ਆਪਣੀ ਮੁਕਤੀ ਚਾਹੁੰਦੇ ਨੇ ਸਿੱਖ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਇਤਿਆਦਿਕ ਵਸਤੂਆਂ ਦਾ ਚੜਾਵਾ ਉਹ ਲਿਆ ਕੇ ਚੜਾਉਂਦੇ ਹਨ।
ਸ਼ਬਦ ਕੀਰਤਨ ਸੁੰਦਰ ਹੋਤ,
ਸਤਿਗੁਰਾਂ ਦੇ ਦਰਬਾਰ ਵਿੱਚ ਗੁਰਬਾਣੀ ਦਾ ਕੀਰਤਨ ਹੋ ਰਿਹਾ, ਸ਼ਬਦ ਕੀਰਤਨ ਹੋ ਰਿਹਾ, ਸ਼ਬਦ ਕੀਰਤਨ ਦੀ ਧੁਨੀ ਗਾਇਨ ਹੋ ਰਹੀ ਹੈ।
ਜਿਸ ਉਰ ਬਾਸੇ ਗਿਆਨ ਉਦੋਤ,
ਐਸਾ ਕੀਰਤਨ ਹੋ ਰਿਹਾ ਜਿਸ ਕੀਰਤਨ ਨੂੰ ਸਰਵਣ ਕਰਕੇ ਮਨ ਚ ਗਿਆਨ ਉਦੋਤ ਹੁੰਦਾ ਹੈ, ਹਿਰਦੇ ਵਿੱਚ ਗਿਆਨ ਦਾ ਪ੍ਰਗਟਾਵਾ ਹੁੰਦਾ ਹੈ, ਐਸਾ ਕੀਰਤਨ ਗੁਰਬਾਣੀ ਦਾ ਗੁਰੂ ਦਰਬਾਰ ਵਿੱਚ ਹੋ ਰਿਹਾ।
ਮੇਲ ਸਕੇਲਨ ਅਤਿਸ਼ੇ ਹੋਆ,
ਬੜਾ ਵੱਡਾ ਭਾਰੀ ਜੋੜ ਮੇਲਾ ਸਤਿਗੁਰਾਂ ਦੇ ਚਰਨਾਂ ਚ ਹੋਇਆ, ਬਹੁਤ ਸਾਰਾ ਸੰਗਤਾਂ ਦਾ ਮੇਲ ਉਹ ਇਕੱਠਾ ਹੋਇਆ ਹੈ।
ਧਰੇ ਪਾਓ ਗੁਰ ਦਰਸ਼ਨ ਜੋਆ।
ਬੜੀ ਭਾਵਨਾ ਨਾਲ, ਬੜੇ ਅਦਬ ਨਾਲ, ਸਤਿਕਾਰ ਨਾਲ ਸੰਗਤਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ।
ਕਿਤਕ ਕਾਲ ਬੈਠੇ ਗੁਣ ਖਾਨੀ,
ਗੁਣਾਂ ਦੀ ਖਾਨ ਗੁਰੂ ਹਰਗੋਬਿੰਦ ਸਾਹਿਬ ਜੀ ਕੁਝ ਸਮਾਂ ਇੱਥੇ ਬੈਠੇ ਨੇ, ਸੰਗਤ ਨੂੰ ਦਰਸ਼ਨ ਦਿੱਤੇ ਨੇ।
ਭਾਨਾ ਪਿਖ ਸਥਾਨ ਕੈ ਬਾਨੀ,
ਭਾਈ ਭਾਨਾ ਜੀ ਨੇ ਇਸ ਪਾਵਨ ਸਥਾਨ ਦੇ ਦਰਸ਼ਨ ਕੀਤੇ। ਦਰਸ਼ਨ ਕਰਕੇ ਉਸ ਵਕਤ ਭਾਈ ਭਾਨਾ ਜੀ ਬੋਲੇ,
ਕਿਸ ਕਾਰਨ ਕਰ ਗੁਰ ਇਤਿਆਏ।
ਭਾਈ ਭਾਨੇ ਨੂੰ ਇਤਿਹਾਸ ਦਾ, ਇਸ ਇਲਾਕੇ ਦਾ ਨਹੀਂ ਸੀ ਪਤਾ। ਪੁੱਛਣ ਲੱਗੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਇੱਥੇ ਕਿਸ ਕਾਰਨ ਕਰਕੇ ਆਏ ਸਨ, ਕੀ ਕਾਰਨ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਆਏ ਸਨ।
ਕੋ ਕਾਰਜ ਕੀ ਨਸ ਮਨ ਭਾਏ,
ਇੱਥੇ ਆ ਕੇ ਸਤਿਗੁਰਾਂ ਨੇ ਕਿਹੜਾ ਮਨ ਭਾਉਂਦਾ ਕਾਰਜ ਕੀਤਾ ਹੈ।
ਸੁਣ ਸਤਿਗੁਰ ਦੇਖਿਓ ਗੁਰਦਾਸ,
ਇਹ ਸੁਣ ਕੇ ਸਤਿਗੁਰਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਵੇਖਿਆ।
ਕਯੋ ਹੁਤੋ ਇਹ ਪਿਤ ਕੇ ਪਾਸ,
ਮਹਾਰਾਜ ਜੀ ਕਹਿਣ ਲੱਗੇ ਵੀ ਇਤਿਹਾਸ ਤਾਂ ਭਾਈ ਗੁਰਦਾਸ ਜੀ ਤੁਹਾਨੂੰ ਸਹੀ ਢੰਗ ਨਾਲ ਦੱਸ ਸਕਦੇ ਨੇ, ਕਿਉਂਕਿ ਭਾਈ ਗੁਰਦਾਸ ਜੀ ਉਦੋਂ ਸਾਡੇ ਪਿਤਾ ਜੀ ਦੇ ਨਾਲ ਸਨ ਜਦੋਂ ਇਸ ਸਥਾਨ ਤੇ ਸਾਡੇ ਪਿਤਾ ਜੀ ਆਏ ਸੀ। ਉਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਸਾਡੇ ਪਿਤਾ ਜੀ ਦੇ ਨਾਲ ਸਨ।
ਗਾਥਾ ਤਬ ਕੀ ਸਗਰੀ ਜਾਣੈ,
ਉਦੋਂ ਦੀ ਸਾਰੀ ਗਾਥਾ, ਉਦੋਂ ਦਾ ਸਾਰਾ ਇਤਿਹਾਸ ਉਹ ਭਾਈ ਗੁਰਦਾਸ ਜੀ ਚੰਗੀ ਤਰ੍ਹਾਂ ਜਾਣਦੇ ਹਨ।
ਜਿਉਂ ਆਏ ਅਰ ਗਏ ਬਖਾਨੈ,
ਜਿਵੇਂ ਭਾਈ ਸਤਿਗੁਰੂ ਜੀ ਇੱਥੇ ਆਏ ਨੇ ਜਾਂ ਇੱਥੋਂ ਸਤਿਗੁਰੂ ਜੀ ਗਏ ਨੇ, ਉਹ ਸਾਰਾ ਪ੍ਰਸੰਗ ਭਾਈ ਗੁਰਦਾਸ ਜੀ ਹੀ ਸੁਣਾ ਸਕਦੇ ਨੇ।
ਪਾਏ ਹੁਕਮ ਗੁਰ ਕੋ ਤਬ ਭਾਈ,
ਇੱਦਾਂ ਭਾਈ ਗੁਰਦਾਸ ਜੀ ਨੇ ਜਦੋਂ ਸਤਿਗੁਰਾਂ ਦਾ ਹੁਕਮ ਸੁਣਿਆ ਕਿ ਤੁਸੀਂ ਇੱਥੋਂ ਦਾ ਇਤਿਹਾਸ ਸੁਣਾਓ ਚੋਹਲਾ ਸਾਹਿਬ ਦਾ, ਇੱਥੇ ਪੰਜਵੇਂ ਪਾਤਸ਼ਾਹ ਕਿਵੇਂ ਆਏ ਨੇ, ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸੁਣ ਕੇ ਉਸ ਵੇਲੇ ਇਹ ਸਾਰਾ ਇਤਿਹਾਸ ਸਰਵਣ ਕਰਾਇਆ।
ਸਭਨ ਵਿਖੇ ਸ਼ੁਭ ਕਥਾ ਸੁਣਾਈ,
ਸਾਰਿਆਂ ਵਿੱਚ ਭਾਈ ਗੁਰਦਾਸ ਜੀ ਨੇ ਸਾਰੀ ਸ਼ੁਭ ਕਥਾ ਗੁਰੂ ਅਰਜਨ ਸਾਹਿਬ ਜੀ ਦੀ ਸੰਗਤ ਨੂੰ ਸੁਣਾਈ।
ਸੁਨ ਪਾਨਾ ਸਾਹਿਬ ਹਮ ਸੰਗ,
ਭਾਈ ਗੁਰਦਾਸ ਜੀ ਕਹਿਣ ਲੱਗੇ ਭਾਈ ਪਾਨਾ ਜੀ ਸੁਣੋ, ਇਸ ਜਗ੍ਹਾ ਤੇ ਜਦੋਂ ਗੁਰੂ ਅਰਜਨ ਸਾਹਿਬ ਜਗਤ ਨਾਥ ਆਏ ਨੇ ਉਦੋਂ ਮੈਂ ਸਤਿਗੁਰਾਂ ਦੇ ਨਾਲ ਸੀ, ਉਸ ਵੇਲੇ ਮੈਂ ਸਤਿਗੁਰਾਂ ਦੇ ਨਾਲ ਸੀ ਔਰ ਪਾਤਸ਼ਾਹ ਦੇ ਨਾਲ ਚੱਲ ਕੇ ਇਸ ਜਗ੍ਹਾ ਤੇ ਮੈਂ ਆਇਆ ਸੀ।
ਜਿਮ ਦੇਖਿਓ ਤਿਮ ਪਨੋ ਪ੍ਰਸੰਗ,
ਨਾਲ ਰਹਿ ਕੇ ਮੈਂ ਜਿਵੇਂ ਵੇਖਿਆ, ਜੋ ਮੈਂ ਵੇਖਿਆ ਉਹ ਮੈਂ ਤੁਹਾਨੂੰ ਸਰਵਣ ਕਰਾਉਣਾ, ਤੁਸੀਂ ਪਿਆਰ ਨਾਲ ਸੁਣੋ।
ਜਬ ਪ੍ਰਿਥੀਏ ਬੋ ਬਾਦ ਉਠਾਇਓ,
ਜਦੋਂ ਬਾਬੇ ਪ੍ਰਿਥੀ ਚੰਦ ਨੇ ਬੜਾ ਝਗੜਾ ਸ਼ੁਰੂ ਕੀਤਾ ਸੀ, ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾਤਾ ਸੀ ਬਾਬਾ ਪ੍ਰਿਥੀ ਚੰਦ, ਪ੍ਰਿਥੀ ਚੰਦ ਨੇ ਜਦੋਂ ਸਤਿਗੁਰਾਂ ਦੇ ਘਰ ਨਾਲ ਵੈਰ ਵਿੱਢਿਆ ਹੋਇਆ ਸੀ, ਉਹਨੇ ਸਤਿਗੁਰਾਂ ਦੇ ਨਾਲ ਬੜੀ ਦੁਸ਼ਮਣੀ ਪਾਈ ਹੋਈ ਸੀ।
ਗਾਰ ਰਾਰ ਧਨ ਤੇ ਗਰਬਾਇਓ,
ਬੜਾ ਹੰਕਾਰਿਆ ਹੋਇਆ ਸੀ, ਧਨ ਦੇ ਨਾਲ ਆਫਰਿਆ ਹੋਇਆ ਸੀ, ਗੁਰੂ ਪਾਤਸ਼ਾਹ ਜੀ ਵਾਸਤੇ ਕਬੂਲ ਵੀ ਬੋਲਦਾ ਸੀ, ਨਾ ਕਹਿਣ ਵਾਲੀਆਂ ਗੱਲਾਂ ਕਰਦਾ ਸੀ।
ਸ਼ਾਂਤ ਰੂਪ ਸ਼੍ਰੀ ਅਰਜਨ ਦੇਵ,
ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਬੜੇ ਸ਼ਾਂਤ ਰੂਪ ਸਨ, ਸ਼ਾਂਤਮਈ ਉਹਨਾਂ ਦਾ ਸੁਭਾਅ ਸੀ, ਉਹ ਕਦੇ ਵੀ ਪ੍ਰਿਥੀ ਚੰਦ ਨੂੰ ਅੱਗੋਂ ਕਾਹਲਾ ਹੋ ਕੇ ਜਵਾਬ ਨਹੀਂ ਸਨ ਦਿੰਦੇ। ਪ੍ਰਿਥੀਆ ਹਾਲਾਂਕਿ ਬੜੇ ਕਬੂਲ ਬੋਲਦਾ ਸੀ ਪਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਸੁਭਾਅ ਬੜਾ ਸ਼ਾਂਤ ਸੀ।
ਸਹੀ ਨਕਲਾ ਕਰੀ ਅਤੇ
ਗੁਰੂ ਅਰਜਨ ਸਾਹਿਬ ਨੇ ਵੇਖਿਆ ਕਿ ਜੇ ਅਸੀਂ ਅੰਮ੍ਰਿਤਸਰ ਸਾਹਿਬ ਰਹਾਂਗੇ, ਇੱਥੇ ਰਹਿ ਕੇ ਪ੍ਰਿਥੀ ਚੰਦ ਸਾਡੇ ਨਾਲ ਝਗੜਾ ਕਰੇਗਾ, ਲੜਾਈ ਕਰੇਗਾ, ਤੇ ਅਸੀਂ ਨਹੀਂ ਚਾਹੁੰਦੇ ਵੀ ਲੜਾਈਆਂ ਝਗੜੇ ਹੋਣ। ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਲੜਾਈਆਂ ਝਗੜਿਆਂ ਤੋਂ ਉਪਰਾਮ ਹੋ ਕੇ ਸ਼ਾਂਤ ਹੋ ਕੇ
ਨਿਕਸੇ ਵੈਰ ਸੋ ਆਏ ਸਿਰਹਾਲੀ,
ਅੰਮ੍ਰਿਤਸਰ ਸਾਹਿਬ ਤੋਂ ਸਤਿਗੁਰੂ ਜੀ ਨਿਕਲੇ, ਉਥੋਂ ਨਿਕਲ ਕੇ ਸਤਿਗੁਰੂ ਜੀ ਸਰਹਾਲੀ ਆਏ, ਇਹਨੂੰ ਚੋਰਾਂ ਦੀ ਸਰਹਾਲੀ ਵੀ ਕਹਿੰਦੇ ਸਨ ਪਹਿਲਾਂ। ਸੋ ਇਸ ਸਰਹਾਲੀ ਇੱਥੇ ਭਾਈ ਵਿਧੀ ਚੰਦ ਜੀ ਦਾ ਨਾਨਕਾ ਪਰਿਵਾਰ ਵੀ ਰਹਿੰਦਾ ਸੀ, ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਨਿਕਲੇ ਨੇ ਪ੍ਰਿਥੀ ਚੰਦ ਤੋਂ ਉਪਰਾਮ ਹੋ ਕੇ, ਉਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹਿਲਾਂ ਸਰਹਾਲੀ ਚੱਲ ਕੇ ਆਏ।
ਡੇਰਾ ਕੀਨ ਕਿਤਕ ਸਿੱਖ ਨਾਲੀ।
ਉਦੋਂ ਸਤਿਗੁਰਾਂ ਨੇ ਸਰਹਾਲੀ ਆ ਕੇ ਡੇਰਾ ਕੀਤਾ। ਕੁਝ ਕੁ ਸਿੱਖ ਸੰਗਤਾਂ ਉਹ ਸਤਿਗੁਰਾਂ ਦੇ ਨਾਲ ਸਨ।
ਔਰ ਜਨ ਮਿਲੇ ਆਨ ਕਰ ਸਾਰੇ।
ਜਿਹੜੇ ਸਰਹਾਲੀ ਨਗਰ ਦੇ ਲੋਕ ਸੀ ਉਹ ਆ ਕੇ ਗੁਰੂ ਅਰਜਨ ਸਾਹਿਬ ਨੂੰ ਮਿਲੇ। ਉਹਨਾਂ ਨੇ ਆ ਕੇ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ।
ਅਰਪ ਉਪਾਇਨ ਬੰਧਨ ਤਾਰੇ।
ਬਹੁਤ ਸਾਰੀਆਂ ਭੇਟਾਵਾਂ ਵਸਤੂਆਂ ਉਹ ਸਤਿਗੁਰਾਂ ਦੇ ਚਰਨਾਂ ਚ ਅਰਪਣ ਕਰਕੇ ਉਹਨਾਂ ਨੇ ਮੱਥਾ ਟੇਕਿਆ।
ਗੁਰੂ ਕਯੋ ਦੀਜੇ ਕੋ ਥਾਨ।
ਪੰਜਵੇਂ ਪਾਤਸ਼ਾਹ ਨੇ ਉਹਨਾਂ ਨਗਰ ਨਿਵਾਸੀਆਂ ਨੂੰ ਕਿਹਾ, ਭਾਈ ਅਸੀਂ ਆਪਣੇ ਨਗਰ ਤੋਂ ਚੱਲ ਕੇ ਆਏ ਤੇ ਇੱਥੇ ਕੁਝ ਦਿਨ ਰਹਿਣਾ ਚਾਹੁੰਦੇ, ਏਦਾਂ ਕਰੋ ਵੀ ਸਾਨੂੰ ਇੱਥੇ ਰਹਿਣ ਵਾਸਤੇ ਕੋਈ ਜਗ੍ਹਾ ਦਿਓ ਜਿੱਥੇ ਅਸੀਂ ਕੁਝ ਦਿਨ ਰਹਿ ਕੇ ਆਪਣਾ ਡੇਰਾ ਕਰ ਸਕੀਏ।
ਉਹ ਦਿਨ ਕਰੇ ਬੈਠ ਗੁਜਰਾਨ।
ਅਸੀਂ ਕੁਝ ਦਿਨ ਰਹਿ ਕੇ ਇੱਥੇ ਗੁਜਰਾਨ ਕਰਾਂਗੇ, ਆਪਣਾ ਨਿਵਾਸ ਕਰਕੇ ਕੁਝ ਦਿਨ ਰਹਾਂਗੇ।
ਸੁਨਪੁਰ ਜਨ ਦੀਨੋ ਸ਼ੁਭ ਥਾਉ।
ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਬਚਨ ਸੁਣ ਕੇ ਨਗਰ ਨਿਵਾਸੀਆਂ ਨੇ ਮਹਾਰਾਜ ਜੀ ਨੂੰ ਇੱਕ ਸ਼ੁਭ ਜਗ੍ਹਾ ਦੇ ਦਿੱਤੀ। ਆਖਿਆ, ਮਹਾਰਾਜ ਤੁਸੀਂ ਇੱਥੇ ਡੇਰਾ ਕਰੋ, ਇਸ ਸਥਾਨ ਤੇ ਡੇਰਾ ਕਰੋ।
ਸਭ ਮਿਲ ਕਰਤ ਪਏ ਬੋ ਪਾਉ।
ਨਗਰ ਵਾਲਿਆਂ ਨੇ ਬੜਾ ਪਿਆਰ ਕੀਤਾ ਸਰਹਾਲੀ ਵਾਸੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਬੜਾ ਪ੍ਰੇਮ ਕੀਤਾ ਔਰ ਪੰਜਵੇਂ ਪਾਤਸ਼ਾਹ ਨੂੰ ਇਸ ਨਗਰ ਦੇ ਵਿੱਚ ਡੇਰਾ ਕਰਵਾਇਆ।
ਦਿਨ ਦੋਏ ਚਾਰ ਬਾਸ ਜਬ ਠਾਨਾ।
ਜਦੋਂ ਸਤਿਗੁਰਾਂ ਨੂੰ 5-7 ਦਿਨ ਰਹਿੰਦਿਆਂ ਬਤੀਤ ਹੋਏ, ਜਦੋਂ ਗੁਰੂ ਅਰਜਨ ਸਾਹਿਬ 5-6 ਕੁ ਦਿਨ ਰਹੇ ਸਰਹਾਲੀ ਰਹਿੰਦਿਆਂ, ਮਹਾਰਾਜ ਜੀ ਨੇ ਕੁਝ ਦਿਨ ਬਤੀਤ ਕੀਤੇ।
ਸੁਣ ਸੁਣ ਸਿੱਖ ਗਨ ਆਏ ਮਹਾਨਾ।
ਤੇ ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਸੁਣ ਸੁਣ ਕੇ ਜਿਹਨੂੰ ਪਤਾ ਲੱਗਦਾ ਸੀ ਉਹ ਮਾਈ ਭਾਈ ਆ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨ ਲੱਗੇ। ਸਰਹਾਲੀ ਵਿੱਚ ਬੜਾ ਜੋੜ ਮੇਲਾ ਹੋਣ ਲੱਗ ਪਿਆ।
ਪੂਜਾ ਕਰੇ ਅਕੋਰ ਚੜਾਵੇ।
ਸਿੱਖ ਆ ਕੇ ਸਤਿਗੁਰਾਂ ਦੀ ਪੂਜਾ ਕਰਦੇ ਨੇ, ਮਹਾਰਾਜ ਜੀ ਦੇ ਚਰਨਾਂ ਚ ਭੇਟਾਵਾਂ ਚੜਾਉਂਦੇ ਹਨ।
ਭਾਈ ਪੀਰ ਆਵਤ ਇੱਕ ਜਾਵੇ।
ਬੜੀ ਭਾਰੀ ਭੀੜ ਹੋਣ ਲੱਗ ਪਈ ਸਤਿਗੁਰਾਂ ਦੇ ਕੋਲੇ, ਕਾ ਰਹੇ ਨੇ ਇੱਕ ਜਾ ਰਹੇ ਨੇ।
ਯੋਗੀ ਬਸਤ ਗੁਰੂ ਪੁਰ ਜਨ ਕੋ।
ਖਾਲਸਾ ਜੀ, ਇਸੇ ਸਰਹਾਲੀ ਨਗਰ ਵਿੱਚ ਭਾਈ ਗੁਰਦਾਸ ਜੀ ਇਹ ਕਥਾ ਸੁਣਾ ਰਹੇ ਨੇ ਸਾਰੇ। ਕਹਿੰਦੇ ਜੀ, ਉਸੇ ਸਰਹਾਲੀ ਨਗਰ ਦੇ ਵਿੱਚ ਇੱਕ ਜੋਗੀ ਰਹਿੰਦਾ ਸੀ, ਇੱਕ ਯੋਗੀ ਦਾ ਨਿਵਾਸ ਸੀ।
ਦੇਖਤ ਜਰਿਓ ਈਰਖਾ ਮਨ ਕੋ।
ਉਸ ਯੋਗੀ ਨੇ ਵੇਖਿਆ ਗੁਰੂ ਅਰਜਨ ਸਾਹਿਬ ਦੀ ਬੜੀ ਪੂਜਾ ਹੋਣ ਲੱਗ ਪਈ, ਉਹ ਵੇਖ ਕੇ ਈਰਖਾ ਕਰਨ ਲੱਗ ਪਿਆ ਕਿ ਮੈਂ ਇਸ ਨਗਰ ਦਾ ਮੁਖੀ, ਲੋਕ ਮੇਰੀ ਪੂਜਾ ਕਰਦੇ ਸੀ, ਮੇਰੇ ਨਗਰ ਵਿੱਚ ਆ ਬਾਹਰੋਂ ਆ ਕੇ ਪੂਜਾ ਕਰਾਉਣ ਲੱਗ ਪਏ ਨੇ। ਉਹਦੇ ਮਨ ਵਿੱਚ ਯੋਗੀ ਦੇ ਬੜੀ ਭਾਰੀ ਈਰਖਾ ਹੋਈ ਸਤਿਗੁਰਾਂ ਪ੍ਰਤੀ।
ਮਮ ਮੈਂ ਮਾਪੁਰ ਤੇ ਕੱਟ ਜੈ।
ਜੇ ਇਹੀ ਹਾਲ ਰਿਹਾ ਤੇ ਯੋਗੀ ਨੇ ਸੋਚਿਆ ਵੀ ਮੇਰੀ ਪੂਜਾ ਘਟ ਜਾਏਗੀ ਨਗਰ ਵਿੱਚ, ਲੋਕਾਂ ਨੇ ਮੈਨੂੰ ਤਾਂ ਪੁੱਛਣਾ ਹੀ ਨਹੀਂ, ਮੇਰੀ ਪੂਜਾ, ਮੇਰਾ ਮਾਣ ਸਤਿਕਾਰ ਘਟ ਜਾਏਗਾ।
ਦੇਖਾ ਦੇਖੀ ਇਸ ਪੁਜਵੇ ਹੈ।
ਕਿਉਂਕਿ ਲੋਕਾਂ ਨੇ ਵੇਖਾ ਵੇਖੀ ਗੁਰੂ ਅਰਜਨ ਸਾਹਿਬ ਦੀ ਪੂਜਾ ਕਰਨ ਲੱਗ ਪੈਣਾ ਹੈ, ਮੇਰੀ ਪੂਜਾ ਕਿਸੇ ਨੇ ਨੀ ਆ ਕੇ ਕਰਨੀ, ਨਾ ਮੈਨੂੰ ਕਿਸੇ ਨੇ ਪੁੱਛਣਾ।
ਕਰ ਬੈਠੇ ਹੋ ਗੁਰਦੰਬ ਵਿਸਾਲਾ।
ਆ ਵੇਖੋ, ਗੁਰੂ ਨੇ ਇੱਥੇ ਬੜਾ ਪਖੰਡ ਪਸਾਰ ਲਿਆ। ਜੋ ਹੁਣ ਪਖੰਡੀ ਨੂੰ ਤਾਂ ਪਖੰਡੀ ਨਜ਼ਰ ਆਉਣੇ ਸੀ ਨਾ, ਜਿਹੋ ਜਿਹੀ ਕਿਸੇ ਦੀ ਦ੍ਰਿਸ਼ਟੀ ਹੁੰਦੀ ਉਹਨੂੰ ਉਹੋ ਜਿਹਾ ਹੀ ਨਜ਼ਰ ਆਉਂਦਾ। ਕਹਿਣ ਲੱਗਾ ਮਨ ਚ ਸੋਚਦਾ, ਕਹਿੰਦਾ ਵੇਖੋ ਗੁਰੂ ਨੇ ਕਿੱਡਾ ਪਖੰਡ ਇੱਥੇ ਆ ਕੇ ਰਚ ਲਿਆ।
ਮਿਲੇ ਰਾਏ ਜਿਸ ਟਿਗ ਨਰ ਜਾਲਾ।
ਬਹੁਤ ਸਾਰੇ ਲੋਕ ਗੁਰੂ ਅਰਜਨ ਸਾਹਿਬ ਦੇ ਕੋਲ ਆ ਕੇ ਇਕੱਠੇ ਹੋ ਕੇ ਰਹਿੰਦੇ ਨੇ।
ਮਮ ਸਮੀਪ ਨੈ ਆਵਤ ਕੋਈ।
ਮੇਰੇ ਕੋਲ ਨੀ ਕੋਈ ਆਉਂਦਾ, ਗੁਰੂ ਕੋਲ ਰੌਣਕਾਂ ਲੱਗੀਆਂ ਰਹਿੰਦੀਆਂ ਨੇ, ਉੱਥੇ ਇੱਕ ਆ ਰਿਹਾ ਇੱਕ ਜਾ ਰਿਹਾ, ਮੇਰੇ ਕੋਲ ਕੋਈ ਆ ਕੇ ਮੱਥਾ ਨੀ ਟੇਕਦਾ ਨਾ ਪੂਜਾ ਕਰਦਾ।
ਹਿਮ ਜੋਗੀ ਕੈ ਚਿੰਤਾ ਹੋਈ।
ਏਦਾਂ ਯੋਗੀ ਦੇ ਮਨ ਚ ਬੜਾ ਫਿਕਰ ਹੋਣ ਲੱਗ ਪਿਆ, ਯੋਗੀ ਦੇ ਮਨ ਚ ਬੜੀ ਭਾਰੀ ਚਿੰਤਾ ਹੋਣ ਲੱਗ ਪਈ।
ਆਪਣੇ ਸੇਵਕ ਸਕਲ ਬੁਲਾਏ।
ਇਹਨੇ ਆਪਣੇ ਜਿੰਨੇ ਯੋਗੀ ਦੇ ਵੀ ਚੇਲੇ ਸੀ ਨਾ ਪਿੰਡ ਚ, ਇਹਨੇ ਆਪਣਿਆਂ ਚੇਲਿਆਂ ਨੂੰ ਸੱਦ ਲਿਆ, ਆਪਣਿਆਂ ਸੇਵਕਾਂ ਨੂੰ ਯੋਗੀ ਨੇ ਆਪਣੇ ਕੋਲ ਬੁਲਾ ਲਿਆ।
ਕਹਿਤ ਕੁਤਰਕਨ ਤ੍ਰਾਸੀ ਉਪਾਏ।
ਇਹਨੇ ਕੁਤਰਕਾਂ ਕਰਕੇ ਉਹਨਾਂ ਦੇ ਮਨ ਚ ਡਰ ਪੈਦਾ ਕਰ ਦਿੱਤਾ। ਜਿਹੜੇ ਚੇਲੇ ਸੀ ਨਾ ਯੋਗੀ ਦੇ, ਯੋਗੀ ਨੇ ਆਪਣੇ ਚੇਲਿਆਂ ਦੇ ਮਨ ਚ ਡਰ ਪੈਦਾ ਕਰ ਦਿੱਤਾ ਤਰਕ ਕਰਕੇ।
ਪਾਤਸ਼ਾਹ ਕੋ ਹੈ ਇਹ ਚੋਰ।
ਕਹਿਣ ਲੱਗਾ ਉਹ ਤੁਸੀਂ ਆਪਣੇ ਨਗਰ ਚ ਕਿਹਦਾ ਡੇਰਾ ਕਰਾ ਦਿੱਤਾ? ਪਤਾ ਕੌਣ ਨੇ? ਗੁਰੂ ਅਰਜਨ ਸਾਹਿਬ ਕਹਿੰਦਾ ਇਹ ਬਾਦਸ਼ਾਹ ਜਹਾਂਗੀਰ ਦੇ ਚੋਰ ਨੇ। ਬਾਦਸ਼ਾਹ ਜਹਾਂਗੀਰ ਤਾਂ ਇਹਨਾਂ ਦੇ ਪਿੱਛੇ ਪਿਆ ਹੋਇਆ। ਤੁਸੀਂ ਬਾਦਸ਼ਾਹ ਦੇ ਬਾਗੀ ਨੂੰ ਆਪਣੇ ਪਿੰਡ ਚ ਪਨਾਹ ਦਿੱਤੀ ਹੈ। ਤੁਸੀਂ ਬਾਦਸ਼ਾਹ ਦਾ ਜਿਹੜਾ ਬਾਗੀ ਹੈ, ਚੋਰ ਹੈ, ਉਹਨੂੰ ਤੁਸੀਂ ਆਪਣੇ ਪਿੰਡ ਚ ਡੇਰਾ ਦਿੱਤਾ ਹੈ।
ਆਇਓ ਭਾਜ ਤੁਮਾਰੀ ਔਰ
ਬਾਦਸ਼ਾਹ ਕੋਲੋਂ ਡਰਦਾ ਹੋਇਆ ਤੁਹਾਡੇ ਨਗਰ ਦੇ ਵਿੱਚ ਆਣ ਵਸਿਆ, ਤੁਹਾਡੇ ਕੋਲ ਆ ਗਿਆ ਹੈ।
ਅਬ ਇਤ ਆਨ ਪਸਾਰਿਓ ਦੰਬਾ,
ਤੇ ਇਹਨੇ ਇੱਥੇ ਤੁਹਾਡੇ ਨਗਰ ਚ ਆ ਕੇ ਪਖੰਡ ਰਚ ਲਿਆ। ਤੁਹਾਡੇ ਨਗਰ ਵਿੱਚ ਆ ਕੇ ਗੁਰੂ ਅਰਜਨ ਸਾਹਿਬ ਨੇ ਆ ਕੇ ਦੰਭ ਰਚ ਲਿਆ।
ਨਰਨ ਠਗਤ ਦਿਖ ਰਾਏ ਅਚੰਬਾ,
ਲੋਕਾਂ ਨੂੰ ਨਗਰ ਵਿਖਾ ਕੇ ਤੇ ਲੋਕਾਂ ਦੇ ਮਨ ਦੇ ਵਿੱਚ ਅਚੰਬਾ ਪੈਦਾ ਕਰ ਰਿਹਾ।
ਸਿੱਖ ਸਕੇਲ ਕਹਿ ਰੋਕੈ ਪੁਰੀ,
ਏਦਾਂ ਇਹਨੇ ਸਿੱਖਾਂ ਨੂੰ ਇਕੱਠਾ ਕਰਕੇ ਇੱਥੇ ਤੁਹਾਡਾ ਨਗਰ ਹੀ ਕਬਜ਼ਾ ਕਰ ਲੈਣਾ। ਅੱਜ ਤਾਂ ਇਕੱਲਾ ਆਇਆ, ਆਉਣ ਵਾਲੇ ਸਮੇਂ ਚ ਇਹਦੇ ਸਾਰੇ ਸਿੱਖਾਂ ਨੇ ਆ ਕੇ ਤੁਹਾਡੇ ਨਗਰ ਦੇ ਉੱਤੇ ਕਬਜ਼ਾ ਕਰ ਲੈਣਾ।
ਤਬ ਤੁਮ ਕੋ ਹੋਏ ਸਭ ਬਿਧ ਬੁਰੀ,
ਫਿਰ ਤੁਹਾਡੇ ਵਾਸਤੇ ਬੜੀ ਬੁਰੀ ਸ਼ਾਮਤ ਆਏਗੀ। ਜੇ ਤੁਸੀਂ ਇਹਨੂੰ ਅੱਜ ਨਾ ਉਠਾਇਆ ਗੁਰੂ ਅਰਜਨ ਸਾਹਿਬ ਨੂੰ ਆਪਣੇ ਨਗਰ ਚੋਂ, ਤੇ ਫਿਰ ਤੁਹਾਡੇ ਵਾਸਤੇ ਬੜੀ ਬੁਰੀ ਹੋਵੇਗੀ।
ਜਹਾਂਗੀਰ ਜੇ ਸੁਣੇ ਰਿਸਾਵੇ,
ਬਾਦਸ਼ਾਹ ਜਹਾਂਗੀਰ ਜਦੋਂ ਸੁਣੇਗਾ ਕਿ ਤੁਸੀਂ ਗੁਰੂ ਅਰਜਨ ਸਾਹਿਬ ਨੂੰ ਆਪਣੇ ਪਿੰਡ ਚ ਰਹਿਣ ਨੂੰ ਜਗ੍ਹਾ ਦਿੱਤੀ ਹੈ, ਉਹ ਸੁਣ ਕੇ ਤੁਹਾਡੇ ਤੇ ਬੜਾ ਗੁੱਸਾ ਕਰੇਗਾ। ਬਾਦਸ਼ਾਹ ਤੁਹਾਡੇ ਤੇ ਬੜਾ ਨਾਰਾਜ਼ ਹੋਵੇਗਾ।
ਲੁੱਟੇ ਤੁਮੇ ਗ੍ਰਾਮੀ ਉਜਰਾਵੇ,
ਤੁਹਾਡਾ ਪਿੰਡ ਲੁੱਟ ਲਵੇਗਾ, ਤੁਹਾਡਾ ਪਿੰਡ ਉਜਾੜ ਕੇ ਰੱਖ ਦੇਗਾ। ਬਾਦਸ਼ਾਹ ਤੁਹਾਡੇ ਪਿੰਡ ਨੂੰ ਤਹਿਸ ਨਹਿਸ ਕਰਕੇ ਰੱਖ ਦੇਵੇਗਾ।
ਨਤ ਇਸ ਕੋ ਤੁਮ ਦਿਓ ਨਿਕਾਸੀ,
ਹਾਲੇ ਵੀ ਜੇ ਤੁਸੀਂ ਭਲਾ ਚਾਹੁੰਦੇ ਹੋ ਤੇ ਗੁਰੂ ਅਰਜਨ ਸਾਹਿਬ ਨੂੰ ਆਪਣੇ ਨਗਰ ਚੋਂ ਕੱਢ ਦਿਓ ਤੇ ਤੁਹਾਡਾ ਭਲਾ ਹੋਵੇਗਾ, ਨਹੀਂ ਤਾਂ ਤੁਹਾਡੇ ਇਸ ਨਗਰ ਦੀ ਬੜੀ ਭਾਰੀ ਦੁਰਦਸ਼ਾ ਹੋਵੇਗੀ।
ਹੋਏ ਜੇ ਦੁੱਖ ਤੇ ਰੱਖੋ ਕਿਉਂ ਪਾਸੀ,
ਜਿਹੜਾ ਬੰਦਾ ਤੁਹਾਡੇ ਲਈ ਦੁੱਖਦਾਈ ਹੈ ਉਹਨੂੰ ਤੁਸੀਂ ਆਪਣੇ ਕੋਲ ਰੱਖਦੇ ਕਿਉਂ? ਉਹਨੂੰ ਤੁਸੀਂ ਆਪਣੇ ਕੋਲ ਰਹਿਣ ਹੀ ਕਿਉਂ ਦਿੰਦੇ ਹੋ ਜਿਹੜਾ ਬੰਦਾ ਤੁਹਾਡੇ ਲਈ ਦੁੱਖਦਾਈ ਸਾਬਤ ਹੋ ਰਿਹਾ ਹੈ?
ਸੁਨ ਸਚਿੰਤ ਪੁਰ ਜਨ ਪਰਮਾਏ,
ਤਾਂ ਯੋਗੀ ਜਿਹੜਾ ਸੀ ਨਾ ਸਰਾਲੀ ਦਾ, ਉਹਨੇ ਸਰਾਲੀ ਦੇ ਲੋਕਾਂ ਨੂੰ ਭਰਮਾ ਦਿੱਤਾ ਇਹੋ ਜਿਹੀਆਂ ਗੱਲਾਂ ਕਰਕੇ। ਜਿਹਦੇ ਬੰਦੇ ਕੱਚੇ ਹੁੰਦੇ ਨੇ ਨਾ, ਉਹ ਕੱਚੇ ਨਿਸ਼ਚੇ ਵਾਲੇ ਛੇਤੀ ਭਰਮ ਜਾਂਦੇ ਨੇ, ਛੇਤੀ ਡੋਲ ਜਾਂਦੇ ਨੇ। ਇਹ ਯੋਗੀ ਦੇ ਚੇਲੇ ਸੀ ਪਿੰਡ ਵਾਲੇ, ਉਹਨੇ ਸਾਰਿਆਂ ਨੂੰ ਡਰਾ ਦਿੱਤਾ, ਕਹਿੰਦਾ ਤੁਸੀਂ ਗੁਰੂ ਅਰਜਨ ਸਾਹਿਬ ਨੂੰ ਇੱਥੇ ਨਾ ਰੱਖੋ, ਇਹ ਤਾਂ ਬਾਦਸ਼ਾਹ ਦੇ ਬਾਗੀ ਨੇ, ਬਾਦਸ਼ਾਹ ਇਹਨਾਂ ਦੇ ਪਿੱਛੇ ਪਿਆ ਹੋਇਆ, ਇਹ ਤਾਂ ਆਪਣਾ ਨਗਰ ਛੱਡ ਕੇ ਇੱਥੇ ਆਏ ਨੇ। ਕਹਿੰਦੇ ਸੁਣਦਿਆਂ ਸਾਰ ਯੋਗੀ ਦੀਆਂ ਗੱਲਾਂ ਜਿੰਨੇ ਪਿੰਡ ਵਾਸੀ ਸਨ ਸਾਰਿਆਂ ਦੇ ਮਨ ਭਰਮ ਚ ਪੈ ਗਏ।
ਪ੍ਰੇਰੇ ਜੋਗੀ ਗੁਰ ਟਿਗ ਆਏ,
ਜੋਗੀ ਦੇ ਪ੍ਰੇਰੇ ਹੋਏ ਜਿਹੜੇ ਇਹ ਲੋਕ ਸਨ ਇਕੱਠੇ ਹੋ ਕੇ ਗੁਰੂ ਅਰਜਨ ਸਾਹਿਬ ਕੋਲ ਆ ਗਏ।
ਰਿਸ ਕਰ ਕਯੋ ਨਾ ਇਸ ਥਲ ਰਹੀਏ,
ਉਹਨਾਂ ਨੇ ਆ ਕੇ ਗੁੱਸੇ ਵਿੱਚ ਬੋਲੇ ਗੁਰੂ ਅਰਜਨ ਸਾਹਿਬ ਨੂੰ, ਪਿਆਰ ਨਾਲ ਵੀ ਕਹਿ ਸਕਦੇ ਸੀ ਪਰ ਉਹ ਪਿੰਡ ਵਾਲਿਆਂ ਦੀ ਮੱਤ ਤੇ ਇਹੋ ਜਿਹਾ ਪੜਦਾ ਪਿਆ। ਆ ਕੇ ਗੁਰੂ ਅਰਜਨ ਸਾਹਿਬ ਨੂੰ ਗੁੱਸੇ ਨਾਲ ਬੋਲੇ ਤੇ ਕਹਿਣ ਲੱਗੇ ਜੀ ਤੁਸੀਂ ਇਹ ਨਗਰ ਛੱਡ ਕੇ ਚਲੇ ਜਾਓ।
ਉੱਠ ਗਮਨੋ ਜਿਤ ਦਿਸ਼ ਚਿਤ ਚਾਹੀਏ,
ਉੱਠ ਕੇ ਚਲੇ ਜਾਓ, ਜਿੱਧਰ ਤੁਸੀਂ ਜਾਣਾ ਚਾਹੁੰਦੇ ਹੋ ਚਲੇ ਜਾਓ, ਇੱਥੇ ਨਾ ਰਹੋ।
ਗੁਰੂ ਕਿਓ ਬੈਠੋ ਤੁਮ ਬੂਜੇ,
ਸਤਿਗੁਰੂ ਜੀ ਕਹਿਣ ਲੱਗੇ ਹੋ ਭਾਈ ਕੀ ਗੱਲ ਹੋ ਗਈ ਹੈ, ਅਸੀਂ ਤੁਹਾਡੇ ਇਸ ਨਗਰ ਚ ਆਪਣੇ ਆਪ ਨਹੀਂ ਬੈਠੇ, ਤੁਹਾਨੂੰ ਪੁੱਛ ਕੇ ਬੈਠੇ ਹਾਂ। ਪਹਿਲਾਂ ਤੁਸੀਂ ਆਪ ਜਗ੍ਹਾ ਦਿੱਤੀ ਹੈ ਕਿ ਗੁਰੂ ਜੀ ਇੱਥੇ ਰਹੋ, ਮਹਾਰਾਜ ਜੀ ਕਹਿਣ ਲੱਗੇ ਅਸੀਂ ਪਹਿਲਾਂ ਤੁਹਾਨੂੰ ਪੁੱਛ ਕੇ ਇੱਥੇ ਬੈਠੇ ਹਾਂ।
ਰਿਸ ਕਰ ਬੋਲਿਓ ਅਬ ਕਿਆ ਸੂਜੇ,
ਹੁਣ ਤੁਸੀਂ ਆ ਕੇ ਗੁੱਸੇ ਨਾਲ ਬੋਲਣ ਲੱਗ ਪਏ ਵੀ ਨਿਕਲ ਜਾਓ ਇੱਥੋਂ, ਛੱਡ ਜਾਓ ਇਹ ਨਗਰ, ਹੁਣ ਤੁਹਾਨੂੰ ਕੀ ਸੁੱਝ ਗਿਆ, ਅਚਾਨਕ ਤੁਹਾਨੂੰ ਕੀ ਹੋ ਗਿਆ?
ਕਾਰਜ ਨਹੀਂ ਵਿਗਾੜਿਓ ਕੋਏ,
ਅਸੀਂ ਤੁਹਾਡਾ ਕੋਈ ਕੰਮ ਨਹੀਂ ਵਿਗਾੜਿਆ, ਜਾਂ ਤਾਂ ਹੋਵੇ ਨਾ ਵੀ ਅਸੀਂ ਤੁਹਾਡਾ ਕੋਈ ਵਿਗਾੜ ਕੀਤਾ ਤੇ ਤੁਸੀਂ ਕਹੋ ਅਸੀਂ ਤੁਹਾਡਾ ਕੋਈ ਕੰਮ ਨਹੀਂ ਵਿਗਾੜਿਆ।
ਬਿਨ ਕਾਰਨ ਤੇ ਕਿਮ ਰਿਸ ਹੋਏ,
ਬਿਨਾਂ ਕਾਰਨ ਤੋਂ ਤੁਸੀਂ ਕਿਉਂ ਗੁੱਸਾ ਕਰਦੇ ਹੋ, ਕਿਉਂ ਗੁੱਸੇ ਨਾਲ ਬੋਲਦੇ ਹੋ?
ਸੁਨ ਪੁਰ ਜਨ ਪੁਨ ਕੈਸ ਕਠੋਰਾ,
ਸਤਿਗੁਰਾਂ ਦੇ ਬਚਨ ਸੁਣ ਕੇ ਨਗਰ ਵਾਸੀ ਫਿਰ ਬੜਾ ਕਠੋਰ ਬੋਲੇ, ਕਹਿਣ ਲੱਗੇ
ਠੱਠੋ ਪਖੰਡ ਟਿਕੋ ਜਿਸ ਠੋਰਾ,
ਕਹਿੰਦਾ ਜੀ ਤੁਸੀਂ ਜਿੱਥੇ ਠਹਿਰਦੇ ਹੋ ਉੱਥੇ ਪਖੰਡ ਰਚਦੇ ਹੋ। ਪਿੰਡ ਵਾਲਿਆਂ ਨੂੰ ਜੋਗੀ ਨੇ ਇਹੋ ਜਿਹਾ ਭਰਮਾਇਆ, ਪੜਾ ਕੇ ਭੇਜਿਆ ਸੀ, ਕਹਿੰਦਾ ਜੀ ਤੁਸੀਂ ਕਹਿਣ ਲੱਗੇ ਜੀ ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਰਹਿ ਕੇ ਤੁਸੀਂ ਪਖੰਡ ਰਚਦੇ ਹੋ।
ਨੈ ਹਮ ਕੋ ਬੰਡ ਰੋਰਾ ਆਛੋ,
ਸਾਨੂੰ ਨੀ ਇਹੋ ਜਿਹਾ ਰੌਲਾ ਚੰਗਾ ਲੱਗਦਾ, ਇਹੋ ਜਿਹਾ ਪਖੰਡ ਸਾਨੂੰ ਨੀ ਚੰਗਾ ਲੱਗਦਾ।
ਉੱਠ ਗਮਨੋ ਅਬ ਜਿਤ ਚਿਤ ਬਾਛੋ,
ਤੁਸੀਂ ਉੱਠ ਕੇ ਚਲੇ ਜਾਓ ਇੱਥੋਂ ਜਿੱਧਰ ਤੁਹਾਡਾ ਮਨ ਕਰੇ।
ਤਬ ਗੁਰ ਕੇ ਉਰ ਰਿਸੋਏ ਆਈ,
ਇਹ ਸੁਣ ਕੇ ਗੁਰੂ ਅਰਜਨ ਸਾਹਿਬ ਜੀ ਦੇ ਮਨ ਚ ਬੜਾ ਰੋਸ ਆਇਆ। ਸਤਿਗੁਰੂ ਪੰਜਵੇਂ ਪਾਤਸ਼ਾਹ ਵੀ ਗੁੱਸੇ ਵਿੱਚ ਆਏ।
ਭਗਨ ਈਟਕਾਂ ਕਰ ਚੋ ਥਾਈ,
ਖਾਲਸਾ ਜੀ ਸਤਿਗੁਰਾਂ ਦੇ ਕੋਲ ਉਦੋਂ ਇੱਟ ਪਈ ਸੀ ਤੇ ਸਤਿਗੁਰਾਂ ਨੇ ਭੰਨ ਕੇ ਨਾ ਇੱਕ ਇੱਟ ਪਾ ਇੱਕ ਦੇ ਇੱਟ ਦੇ ਚਾਰ ਟੋਟੇ ਕਰ ਦਿੱਤੇ।
ਚਾਰ ਔਰ ਕੋ ਕਰੇ ਬਗਾਵਨ,
ਇੱਟ ਤੋੜ ਕੇ ਉਹਦੇ ਚਾਰ ਟੋਟੇ ਕਰਕੇ ਨਾ ਚਾਰਾਂ ਪਾਸੇ ਸੁੱਟ ਦਿੱਤੇ। ਉਹ ਸੁੱਟ ਦਿੱਤੇ ਚਾਰੇ ਪਾਸੇ, ਇੱਕ ਸੱਜੇ ਖੱਬੇ, ਇੱਦਾਂ ਚਾਰੇ ਪਾਸੇ ਮਹਾਰਾਜ ਜੀ ਨੂੰ ਇੱਟ ਸੁੱਟ ਦਿੱਤੀ ਚਾਰ ਟੋਟੇ ਕਰਕੇ।
ਬ੍ਰਿਧ ਸਾਹਿਬ ਕੀਨੇ ਤਬ ਲਿਆਵਨ,
ਪਰ ਬਾਬਾ ਬੁੱਢਾ ਸਾਹਿਬ ਜੀ ਨਾਲ ਸੀ, ਉਹਨਾਂ ਨੇ ਉਹ ਇੱਟਾਂ ਦੇ ਡੇਢ ਟੁਕੜੇ ਸੁੱਟੇ ਨਾ ਸਤਿਗੁਰਾਂ ਨੇ, ਬਾਬਾ ਬੁੱਢਾ ਜੀ ਇਕੱਠੇ ਕਰਕੇ ਲੈ ਆਏ।
ਆਨੇ ਤੀਨ ਨਾ ਚੌਥਾ ਪਾਇਓ,
ਤਿੰਨ ਟੁਕੜੇ ਤੇ ਮਿਲ ਗਏ, ਚੌਥਾ ਨੀ ਲੱਭਿਆ ਕਿੱਥੇ ਗਿਆ। ਜਿਹੜੇ ਤਿੰਨ ਟੁਕੜੇ ਸੀ ਇੱਟ ਦੇ ਉਹ ਬਾਬਾ ਬੁੱਢਾ ਸਾਹਿਬ ਜੀ ਇਕੱਠੇ ਕਰਕੇ ਲੈ ਆਏ, ਪਰ ਚੌਥੇ ਦਾ ਪਤਾ ਨੀ ਲੱਗਾ।
ਭਰਤ ਕਾਂ ਤੁਮ ਗੁਰੂ ਅਲਾਇਓ,
ਸਤਿਗੁਰੂ ਜੀ ਕਹਿਣ ਲੱਗੇ ਉਹ ਬਾਬਾ ਬੁੱਢਾ ਜੀ ਇਹ ਕੀ ਕਰ ਰਹੇ ਹੋ ਤੁਸੀਂ। ਜਦੋਂ ਬਾਬਾ ਬੁੱਢਾ ਜੀ ਨੇ ਟੁਕੜੇ ਇਕੱਠੇ ਕਰ ਲਏ ਨਾ, ਤਿੰਨ ਲੱਭ ਗਏ ਇੱਕ ਲੱਭਾ ਨੀ, ਤੇ ਸਤਿਗੁਰੂ ਕਹਿਣ ਲੱਗੇ ਬਾਬਾ ਬੁੱਢਾ ਜੀ ਇਹ ਤੁਸੀਂ ਕੀ ਕਰ ਰਹੇ ਹੋ।
ਸੁਣ ਬ੍ਰਿਧ ਬਿਨਤੀ ਸਹਿਤ ਬਖਾਨਾ,
ਇਹ ਸੁਣ ਕੇ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ
ਤੀਨ ਭਾਗ ਮੈਂ ਮੇਲੇ ਆਨਾ,
ਕਹਿਣ ਲੱਗੇ ਸਤਿਗੁਰੂ ਜੀ ਤਿੰਨ ਹਿੱਟਾਂ ਦੇ ਜਿਹੜੇ ਹਿੱਸੇ ਨੇ ਉਹ ਤਾਂ ਮੈਂ ਲਿਆ ਕੇ ਮੇਲ ਦਿੱਤੇ ਨੇ।
ਚਤਰਤ ਭਾਗ ਨਾ ਪਾਇਓ ਕੋਈ
ਮਹਾਰਾਜ, ਪਰ ਜਿਹੜਾ ਚੌਥਾ ਹਿੱਸਾ ਸੀ ਨਾ ਇੱਟ ਦਾ ਉਹ ਨੀ ਲੱਭਿਆ, ਉਹ ਨੀ ਮਿਲਿਆ।
ਰਾਵਰ ਕੀ ਆਗਿਆ ਜਿਮ ਹੋਈ,
ਹੁਣ ਮਹਾਰਾਜ ਜੀ ਜਿਵੇਂ ਤੁਹਾਡੀ ਆਗਿਆ ਹੋਵੇ ਕਿਰਪਾ ਕਰਕੇ ਦੱਸੋ।
ਗੁਰੂ ਕਹਿਓ ਤੁਮ ਪਰ ਉਪਕਾਰੀ, ਤੀਨ ਦਿਸ਼ਾ ਕ੍ਰਿਸ਼ ਉਪਜੇ ਸਾਰੀ।
ਸੁਣ ਕੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਬਾਬਾ ਬੁੱਢਾ ਜੀ ਅਸੀਂ ਤਾਂ ਵਖੇਰ ਦਿੱਤੀ ਸੀ, ਇਹ ਨਗਰ ਉੱਜੜ ਜਾਣਾ ਸੀ, ਪਰ ਤੁਸੀਂ ਤਿੰਨ ਹਿੱਸੇ ਇਕੱਠੇ ਕਰਕੇ ਲੈ ਆਉਂਦੇ ਨੇ। ਤੁਸੀਂ ਪਰਉਪਕਾਰੀ ਹੋ, ਮਹਾਂਪੁਰਖ ਪਰਉਪਕਾਰੀ ਹੁੰਦੇ ਨੇ, ਤੁਸੀਂ ਪਰਉਪਕਾਰੀ ਹੋ ਤੇ ਤੁਸੀਂ ਤਿੰਨ ਇੱਟਾਂ ਦੇ ਟੁਕੜੇ ਜਿਹੜੇ ਨੇ ਤਿੰਨ ਹਿੱਸੇ ਇਕੱਠੇ ਕਰ ਦਿੱਤੇ ਨੇ।
ਤੀਨ ਦਿਸ਼ਾ ਕ੍ਰਿਸ਼ੀ ਉਪਜੇ ਸਾਰੀ।
ਬਾਬਾ ਬੁੱਢਾ ਜੀ ਹੁਣ ਤਿੰਨ ਟੁਕੜੇ ਲਿਆਂਦੇ ਨੇ ਨਾ ਤੁਸੀਂ ਇਕੱਠੇ ਕਰਕੇ, ਇਸ ਕਰਕੇ ਇਸ ਨਗਰ ਦੀਆਂ ਤਿੰਨ ਬਾਹੀਆਂ ਦੀਆਂ ਜਿਹੜੀਆਂ ਤਿੰਨ ਦਿਸ਼ਾਵਾਂ ਨੇ ਉਧਰ ਤਾਂ ਚੰਗੀ ਖੇਤੀ ਹੋਵੇਗੀ, ਤਿੰਨ ਦਿਸ਼ਾਵਾਂ ਵਿੱਚ ਖੇਤੀ ਹੋਵੇਗੀ।
ਚਤਰਤ ਦਿਸ਼ ਕਲਰ ਹੋਏ ਜਾਏ,
ਜਿਹੜਾ ਟੁਕੜਾ ਇੱਟ ਦਾ ਤੁਹਾਨੂੰ ਨਹੀਂ ਨਾ ਲੱਭਿਆ ਉਸ ਪਾਸੇ ਦਾ ਜਿਹੜਾ ਨਗਰ ਦਾ ਚੌਥਾ ਪਾਸਾ, ਉਧਰ ਕਲਰੀ ਜ਼ਮੀਨ ਹੋ ਜਾਏਗੀ, ਕਲਰ ਹੀ ਕਲਰ ਹੋ ਜਾਏਗਾ, ਫਸਲ ਹੀ ਨਹੀਂ ਹੋਣ ਲੱਗੀ ਉੱਥੇ, ਉਹ ਕਲਰ ਹੀ ਕਲਰ ਹੋ ਜਾਏਗਾ।
ਸੋ ਅਬ ਲਗ ਇਤ ਪਰਿਓ ਦਿਖਾਏ,
ਭਾਈ ਗੁਰਦਾਸ ਜੀ ਇਹ ਕਥਾ ਸੁਣਾ ਰਹੇ, ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ, ਕਹਿੰਦੇ ਜੀ ਉਹ ਸਰਾਲੀ ਦੇ ਤਿੰਨ ਪਾਸੇ ਜਿਹੜੇ ਨੇ ਉਹ ਅੱਜ ਵੀ ਖੇਤੀ ਹੁੰਦੀ ਹੈ ਉੱਥੇ, ਪਰ ਸਰਹਾਲੀ ਨਗਰ ਦਾ ਜਿਹੜਾ ਉਹ ਚੌਥਾ ਪਾਸਾ ਹੈ ਉੱਥੇ ਅੱਜ ਵੀ ਕਲਰ ਹੈ, ਕਲਰੀ ਜ਼ਮੀਨ ਹੈ, ਉੱਥੇ ਫਸਲ ਨਹੀਂ ਉੱਗਦੀ।
ਕਰਿਓ ਕੂਚ ਆਗੇ ਗੁਰ ਚਾਲੇ,
ਗੁਰੂ ਅਰਜਨ ਸਾਹਿਬ ਜੀ ਸਰਾਲੀ ਤੋਂ ਅੱਗੇ ਚੱਲ ਪਏ, ਉੱਥੇ ਰਹਿ ਕੇ ਮਹਾਰਾਜ ਜੀ ਕੁਝ ਦਿਨ ਉੱਥੇ, ਖਾਲਸਾ ਜੀ ਸਥਾਨ ਹੈ ਗੁਰੂ ਅਰਜਨ ਸਾਹਿਬ ਦਾ ਚੁਬੱਚਾ ਸਾਹਿਬ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਉਸ ਸਥਾਨ ਦਾ ਨਾਮ ਸਰਹਾਲੀ ਵਿੱਚ ਚੁਬੱਚਾ ਸਾਹਿਬ ਹੈ, ਉੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਚੱਲ ਪਏ।
ਸਿੱਖ ਸੰਗਤ ਲੈ ਕਰਗਨ ਨਾਲੇ,
ਬਹੁਤ ਸਾਰੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਉੱਥੋਂ ਅੱਗੇ ਆ ਗਏ। ਭਾਈ ਗੁਰਦਾਸ ਜੀ ਕਥਾ ਸੁਣਾ ਰਹੇ ਨੇ ਵੀ ਚੋਲੇ ਕਿਵੇਂ ਪਹੁੰਚੇ ਗੁਰੂ ਅਰਜਨ ਸਾਹਿਬ, ਵੀ ਪਹਿਲਾਂ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਸਰਹਾਲੀ ਆਏ, ਸਰਹਾਲੀ ਵਾਲਿਆਂ ਨੇ ਕੁਝ ਦਿਨ ਰੱਖ ਕੇ ਕਿਹਾ ਜੀ ਤੁਸੀਂ ਇੱਥੋਂ ਜਾਓ, ਉੱਥੋਂ ਚੱਲ ਕੇ ਪੰਜਵੇਂ ਪਾਤਸ਼ਾਹ ਜੀ ਜਿਵੇਂ ਚੋਲਾ ਸਾਹਿਬ ਪਹੁੰਚੇ ਨੇ, ਉਹ ਸਾਰੀ ਕਥਾ ਭਾਈ ਗੁਰਦਾਸ ਜੀ ਸੁਣਾ ਰਹੇ ਨੇ, ਉਹ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।